And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਇੱਕ ਵਾਰ ਫਿਰ ਦੱਸ ਦਵਾਂ, ਵਾਸੂ ਕੁਮਾਰ ਜੀ ਅੱਜ ਤਬੀਅਤ ਥੋੜ੍ਹੀ ਨਾਸਾਜ਼ ਹੋਣ ਕਰਕੇ ਛੁੱਟੀ 'ਤੇ ਨੇ, ਅੱਜ ਪ੍ਰੋਗਰਾਮ ਦੇ ਵਿੱਚੋਂ ਸ਼ਾਮਿਲ ਨਹੀਂ ਹੋ ਪਾਉਣਗੇ, ਪਰ ਗੱਲਬਾਤ ਦਾ ਸਿਲਸਿਲਾ ਅਸੀਂ ਜਾਰੀ ਰੱਖਦੇ ਹਾਂ। ਉਹਨਾਂ ਦੀ ਤਬੀਅਤ ਦੀ ਸ਼ੁਭਇੱਛਾਵਾਂ ਵਾਸਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ, ਤੁਹਾਡੇ ਉਹ ਮੈਸੇਜਿਸ ਅਸੀਂ ਵਾਸੂ ਜੀ ਤੱਕ ਜ਼ਰੂਰ ਪਹੁੰਚਦੇ ਕਰ ਦੇਵਾਂਗੇ। ਅੱਛਾ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਇੱਥੇ ਸਰੀ ਦੇ ਵਿੱਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦਾ ਇੱਕ ਨਵਾਂ ਮੈਡੀਕਲ ਸਕੂਲ ਖੋਲ੍ਹਣ ਦੀ ਜਿਹੜੀ ਗੱਲ ਸੀ, ਜਿਹੜੇ ਕਿ ਵਾਅਦੇ ਪਿਛਲੇ ਸਾਲਾਂ ਦੌਰਾਨ ਹੋਏ, ਅਤੇ ਉਸ ਤੋਂ ਬਾਅਦ ਇਹ ਹੋਇਆ ਕਿ ਇਸ ਸਾਲ ਤੋਂ 2026 ਤੋਂ ਇਹਦੀ ਜਿਹੜੀ ਕਲਾਸ ਸੀ, ਪਹਿਲਾ ਬੈਚ ਸੀ, ਉਹ ਸ਼ੁਰੂ ਹੋਣਾ ਸੀ। ਸੋ ਕੱਲ੍ਹ ਪਹਿਲੇ ਬੈਚ ਦੀ ਓਰੀਐਂਟੇਸ਼ਨ ਸ਼ੁਰੂ ਹੋ ਚੁੱਕੀ ਹੈ। ਜਿਹੜਾ ਪਹਿਲਾ ਬੈਚ SFU ਦੇ ਇਸ ਮੈਡੀਕਲ ਸਕੂਲ ਦਾ ਹੋਏਗਾ, SFU ਸਟੀਵਨਜ਼ ਫੈਮਿਲੀ ਸਕੂਲ ਆਫ ਮੈਡੀਸਨ, ਇਹ 48 ਸਟੂਡੈਂਟਸ ਦਾ ਹੋਏਗਾ। ਅਤੇ ਆਉਂਦੇ ਸਾਲਾਂ ਦੇ ਵਿੱਚ ਬਾਏ 2035 ਇੱਥੇ ਸੀਟਾਂ ਦੀ ਗਿਣਤੀ ਵੱਧ ਕੇ 120 ਹੋ ਜਾਏਗੀ। ਸੋ ਸ਼ੁਰੂਆਤ 48 ਸੀਟਸ ਤੋਂ ਹੋਈ ਹੈ, ਵੱਧ ਕੇ 120 ਸੀਟਾਂ ਇੱਥੇ ਹੋ ਜਾਣਗੀਆਂ। BC ਦੇ ਵਿੱਚ ਇਸ ਤੋਂ ਪਹਿਲਾਂ ਕੋਈ ਮੈਡੀਕਲ ਸਕੂਲ ਜੇ ਖੁੱਲ੍ਹਿਆ ਸੀ ਤਾਂ 1950 ਦੇ ਵਿੱਚ ਸੀ, ਜਦੋਂ UBC ਨੇ ਆਪਣਾ ਮੈਡੀਕਲ ਸਕੂਲ ਖੋਲ੍ਹਿਆ ਸੀ। ਉਦੋਂ ਸੂਬੇ ਦੀ ਆਬਾਦੀ 1.1 ਮਿਲੀਅਨ ਹੁੰਦੀ ਸੀ, ਹੁਣ ਸਾਡੀ ਆਬਾਦੀ 5.7 ਮਿਲੀਅਨ ਦੇ ਨੇੜੇ ਆ। ਅਤੇ ਹੁਣ ਕਿਤੇ ਜਾ ਕੇ ਜਿਹੜਾ ਦੂਜਾ ਮੈਡੀਕਲ ਸਕੂਲ ਆ BC ਦੇ ਵਿੱਚ ਉਹ ਖੁੱਲ੍ਹਦਾ ਹੈ। ਇਹ ਕੈਨੇਡਾ ਦੇ ਵਿੱਚ 19ਵਾਂ ਮੈਡੀਕਲ ਸਕੂਲ ਆ। ਅੱਛਾ, ਵੈਸੇ ਇੱਥੇ ਕੈਨੇਡੀਅਨ ਕੋਂਟੈਕਸਟ ਦੇ ਵਿੱਚ ਇਹਨੂੰ ਸਕੂਲ ਕਹਿ ਦੇਈਦਾ, ਜੇ ਇੰਡੀਆ ਪਾਕਿਸਤਾਨ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਮੈਡੀਕਲ ਕਾਲਜ ਆ, ਸੋ ਕਾਲਜ ਹੀ ਹੈ, ਸਕੂਲ ਉੱਦਾਂ ਨਹੀਂ ਹੈ, ਕਿਉਂਕਿ ਸਕੂਲ ਦਾ ਸ਼ਬਦ ਦੀ ਜਿਹੜੀ ਵਰਤੋਂ ਆ ਉਹ ਭਾਰਤੀ ਕੋਂਟੈਕਸਟ ਦੇ ਵਿੱਚ ਵੱਖਰੇ ਕਿਸਮ ਨਾਲ ਹੁੰਦੀ ਆ ਕਿ 12ਵੀਂ ਤੱਕ ਹੀ ਸਕੂਲ ਆ, ਜਾਂ ਇੱਕ ਜਨਰੇਸ਼ਨ ਜਿਹੜੀ ਸਾਡੇ ਵੱਡਿਆਂ ਦੀ ਆ ਉਹ ਤਾਂ 10ਵੀਂ ਤੱਕ ਹੀ ਸਕੂਲ ਸੀ, ਉਹ ਤੋਂ ਬਾਅਦ 11ਵੀਂ 12ਵੀਂ ਵੀ ਕਈਆਂ ਨੇ ਕਾਲਜਾਂ ਜਾਏ ਕੀਤੀ ਆ। ਸੋ ਇਹ ਕਹਿ ਲਓ ਕਿ ਜਿਹੜਾ ਮੈਡੀਕਲ ਕਾਲਜ ਹੈ ਉਹ ਇੱਥੇ ਇਹ ਖੋਲ੍ਹ ਦਿੱਤਾ ਗਿਆ ਹੈ, SFU ਸਟੀਵਨਜ਼ ਫੈਮਿਲੀ ਸਕੂਲ ਆਫ ਮੈਡੀਸਨ। ਇਸ ਨੂੰ ਜਿਹੜਾ ਇਹਦਾ ਨਾਮ ਹੈ ਉਹ ਰਤਾਨਾ ਸਟੀਵਨਸ ਅਤੇ ਐਰਨ ਸਟੀਵਨਸ ਦੇ ਨਾਂ 'ਤੇ ਇਸ ਮੈਡੀਕਲ ਸਕੂਲ ਦਾ ਨਾਂ ਰੱਖਿਆ ਗਿਆ। ਇਹ ਦੋਵੇਂ ਜਾਣੇ ਕੌਣ ਨੇ? ਇਹ ਜਿਹੜਾ ਜੋੜਾ ਹੈ ਨੇਚਰਸ ਪੈਥ ਨਾਮ ਦੀ ਇੱਕ ਕੰਪਨੀ ਆ, ਤੁਸੀਂ ਉਹਨਾਂ ਦੇ ਔਰਗੈਨਿਕ ਪ੍ਰੋਡਕਟਸ ਜ਼ਰੂਰ ਵੇਖੇ ਹੋਣਗੇ ਸਟੋਰਸ 'ਤੇ, ਤੁਹਾਡੇ ਵਿੱਚੋਂ ਕਈ ਜਾਣੇ ਉਹਨਾਂ ਦਾ ਬ੍ਰੈਕਫਾਸਟ ਸੀਰੀਅਲ ਅਤੇ ਹੋਰ ਜਿਹੜੀਆਂ ਚੀਜ਼ਾਂ ਨੇ ਇੰਜੋਏ ਵੀ ਕਰਦੇ ਹੋਵੋਗੇ। ਇਸ ਪਰਿਵਾਰ ਨੇ, ਸਟੀਵਨਸ ਪਰਿਵਾਰ ਨੇ $40 ਮਿਲੀਅਨ ਦੀ ਡੋਨੇਸ਼ਨ ਦਿੱਤੀ ਸੀ ਇਸ ਮੈਡੀਕਲ ਸਕੂਲ ਵਾਸਤੇ। ਸੋ ਇਸ ਕਰਕੇ ਇਸ ਸਕੂਲ ਦਾ ਨਾਂ, ਮੈਡੀਕਲ ਸਕੂਲ ਦਾ ਨਾਂ ਉਹਨਾਂ ਦੇ ਨਾਂ 'ਤੇ ਰੱਖਿਆ ਗਿਆ, ਦਾ SFU ਸਟੀਵਨਸ ਫੈਮਿਲੀ ਸਕੂਲ ਆਫ ਮੈਡੀਸਨ। ਓਰੀਐਂਟੇਸ਼ਨ ਲੰਘੇ ਕੱਲ੍ਹ ਤੋਂ ਸ਼ੁਰੂ ਹੋ ਗਈ ਆ, ਅਤੇ ਇਹ ਜਿਹੜਾ ਸਕੂਲ ਹੋਏਗਾ ਇਹਦੇ ਵਿੱਚ ਇੱਕ ਨਿਵੇਕਲੀ ਗੱਲ ਇਹ ਆ ਕਿ ਇਹਨਾਂ ਨੇ 3 ਸਾਲਾਂ ਦੇ ਵਿੱਚ ਇਹ ਪੜ੍ਹਾਈ ਕਰਾ ਦੇਣੀ ਹੈ ਡਾਕਟਰੀ ਦੀ। ਸੋ ਆਮ ਤੌਰ 'ਤੇ 4 ਸਾਲ ਲੱਗਦੇ ਨੇ, ਕਿਉਂਕਿ ਇੱਥੇ ਈਅਰ ਰਾਊਂਡ ਕਰੀਕੁਲਮ ਹੋਣਾ, ਮਤਲਬ ਸਮਰ ਦੇ ਵਿੱਚ ਵੀ ਕਲਾਸਿਸ ਲੱਗਣਗੀਆਂ। ਸੋ ਇਸ ਕਰਕੇ 3 ਸਾਲਾਂ ਦੇ ਅੰਦਰ ਅੰਦਰ ਜਿਹੜੇ ਸਟੂਡੈਂਟਸ ਹੋਣਗੇ ਆਪਣੀ ਡਿਗਰੀ ਮੁਕੰਮਲ ਕਰ ਲੈਣਗੇ। ਅਫਕੋਰਸ ਸਾਨੂੰ ਇਹ ਪਤਾ ਕਿ ਕੈਨੇਡਾ ਦੇ ਵਿੱਚ ਡਾਕਟਰ ਬਣਨ ਦੇ ਵਾਸਤੇ ਐਨੀਵੇਅਰ 6 ਤੋਂ ਲੈ ਕੇ 12 ਸਾਲਾਂ ਦਾ ਸਮਾਂ ਲੱਗ ਜਾਂਦਾ, ਕਿਉਂਕਿ ਪਹਿਲਾਂ ਤੁਸੀਂ ਆਪਣੀ ਅੰਡਰ ਗ੍ਰੈਜੂਏਟ ਡਿਗਰੀ ਕਰਨੀ ਆ, ਉਹ ਤੋਂ ਬਾਅਦ ਫਿਰ ਮੈਡੀਕਲ ਸਕੂਲ ਦੇ ਵਿੱਚ ਐਡਮਿਸ਼ਨ ਹੋਣੀ ਆ, ਕਿਉਂਕਿ ਇੱਥੇ ਜਿਨ੍ਹਾਂ ਨੇ ਆਹ ਡਿਗਰੀ ਕਰਨੀ ਆ ਇਹ MD ਹੋਣੀ ਆ। ਹੁਣ ਉਹ ਵੀ ਇੰਡੀਆ ਦਾ ਆਪਣਾ ਜਿਹੜਾ ਸਿਸਟਮ ਹੈ, ਕਾਮਨਵੈਲਥ ਵਾਲਾ, UK ਇੰਡੀਆ ਵਾਲਾ, ਉਹ ਡਿਫਰੈਂਟ ਆ। ਉੱਥੇ ਪਹਿਲਾਂ MBBS ਕਰਦੇ ਆ, MBBS ਕਰਕੇ ਬੰਦਾ ਆਪਣੇ ਨਾਮ ਉਰੇ ਡਾਕਟਰ ਲਾਉਣਾ ਸ਼ੁਰੂ ਕਰ ਦਿੰਦਾ, ਉਹ ਤੋਂ ਬਾਅਦ ਫਿਰ MD ਹੁੰਦੀ ਆ ਜਿਹੜੀ ਕਿ ਸਪੈਸ਼ਲਾਈਜੇਸ਼ਨ ਹੁੰਦੀ ਆ। ਇੱਥੇ ਆਪਣੇ ਕੀ ਆ ਮੋਟੇ ਮੋਟੇ ਤੌਰ 'ਤੇ ਕਿ ਪਹਿਲਾਂ BSc ਕੀਤੀ ਜਾਂਦੀ ਆ, ਜਿਹਦੇ ਵਿੱਚ ਅਫਕੋਰਸ ਜਿਹੜੇ ਤੁਹਾਡੇ ਕੋਰਸਿਸ ਹੋਣਗੇ ਉਹ ਮੈਡੀਕਲ ਵਾਲੇ ਹੋਣਗੇ। BSc ਕਈ ਤਾਂ ਪਹਿਲਾਂ ਪੂਰੀ ਆਪਣੀ 4 ਸਾਲ ਦੀ ਡਿਗਰੀ ਮੁਕੰਮਲ ਕਰਕੇ ਫਿਰ ਡਾਕਟਰੀ ਦੀ ਪੜ੍ਹਾਈ ਕਰਨ ਵਾਸਤੇ ਆਉਂਦੇ ਆ, ਪਰ ਜਿਹੜੇ ਸਟੂਡੈਂਟਸ ਨੇ ਆਪਣੇ ਕ੍ਰੈਡਿਟਸ ਵਗੈਰਾ ਪਹਿਲਾਂ ਹੀ ਉਸ ਹਿਸਾਬ ਦੇ ਰੱਖੇ ਹੁੰਦੇ ਆ, ਉਹ ਆਪਣੀ ਕਈ ਵਾਰੀ ਡਿਗਰੀ 3ਜੇ ਸਾਲ ਦੇ ਵਿੱਚ ਹੀ ਮੈਡੀਕਲ ਸਕੂਲ ਦੇ ਵਿੱਚ ਉਹਨਾਂ ਦਾ ਦਾਖਲਾ ਹੋ ਜਾਂਦਾ। ਸੋ ਜਿਵੇਂ ਇੰਡੀਆ ਦੇ ਵਿੱਚ ਡਾਕਟਰੀ ਦੀ ਜਿਹੜੀ ਪਹਿਲਾ ਪੜ੍ਹਾਈ ਦਾ ਜਿਹੜਾ ਪਹਿਲਾ ਕਦਮ ਹੈ ਉਹ ਤੁਸੀਂ MBBS ਕਰਦੇ ਹੋ, ਇੱਥੇ ਜਦ ਤੁਸੀਂ ਡਾਕਟਰੀ ਦੀ ਪੜ੍ਹਾਈ ਕਰਦੇ ਹੋ, ਜਦੋਂ ਤੁਸੀਂ ਆਪਣੇ ਨਾਮ ਮੂਹਰੇ ਡਾਕਟਰ ਲਾਉਣ ਜੋਗੇ ਹੋ ਜਾਂਦੇ ਹੋ, ਉਹ MD ਆ। ਸੋ ਇੱਥੇ ਇਹਨਾਂ ਨੇ MD ਕਰਾਉਣੀ ਆ, ਉਹ ਤੋਂ ਬਾਅਦ ਫਿਰ ਅੱਗੇ ਜਿਹੜੀਆਂ ਫਰਦਰ ਸਪੈਸ਼ਲਾਈਜੇਸ਼ਨਸ ਨੇ ਉਹ ਰੈਜੀਡੈਂਸੀ ਹੋਣੀ ਆ, ਉਹ ਫਿਰ ਅੱਗੇ ਦਾ ਪ੍ਰੋਸੈਸ ਆ। ਸੋ ਇਹਨਾਂ ਨੇ 3 ਸਾਲਾਂ ਦੇ ਵਿੱਚ MD ਕਰਾ ਦੇਣੀ ਆ, ਆਮ ਤੌਰ 'ਤੇ 4 ਸਾਲ ਲੱਗਦੇ ਨੇ। ਇਹਨਾਂ 'ਤੇ ਜਿਹੜਾ ਟ੍ਰੇਨਿੰਗ ਦਾ ਤਰੀਕਾ ਹੋਏਗਾ ਉਹ ਬੜਾ ਕਮਿਊਨਿਟੀ ਫੋਕਸਡ ਤਰੀਕਾ ਹੋਏਗਾ। ਇਹ ਦੱਸਿਆ ਗਿਆ ਕਿ ਇਹਦੇ ਵਿੱਚ ਵਿਦ ਇਨ ਦਾ ਕਮਿਊਨਿਟੀ ਉੱਥੇ ਟ੍ਰੇਨਿੰਗ ਕਰਾਈ ਜਾਣੀ ਆ। ਇਹ ਵੀ ਦੱਸਿਆ ਗਿਆ ਹੈ SFU ਸਟੀਵਨਜ਼ ਸਕੂਲ ਆਫ ਫੈਮਿਲੀ ਮੈਡੀਸਨ ਵੱਲੋਂ ਕਿ ਇਹਨਾਂ ਨੇ ਜੋ ਪੜ੍ਹਾਉਣ ਦਾ ਤਰੀਕਾ ਹੈ ਉਹਦੇ ਵਿੱਚ ਵੀ ਤਬਦੀਲੀ ਕਰਨੀ ਆ। ਜਿਹੜੀਆਂ ਮੌਜੂਦਾ ਜੋ ਕੈਨੇਡਾ ਦੇ ਵਿੱਚ ਪੜ੍ਹਾਈ ਹੁੰਦੀ ਆ MD ਦੀ, ਡਾਕਟਰੀ ਦੀ, ਉਹਦੇ ਵਿੱਚ ਥਿਊਰੀ ਅਤੇ ਹੈਂਡਸ ਔਨ ਐਕਸਪੀਰੀਅੰਸ ਦੀ 70-30 ਦੀ ਰੇਸ਼ੋ ਆ, ਮਤਲਬ ਕਿ 70% ਪੜ੍ਹਾਈ ਤੁਹਾਡੀ ਕਲਾਸਰੂਮ 'ਚ ਹੋ ਰਹੀ ਆ, 30% ਤੁਹਾਡੀ ਹੈਂਡਸ ਔਨ ਟ੍ਰੇਨਿੰਗ ਹੋ ਰਹੀ ਆ। ਇਹਨਾਂ ਨੇ ਪੁੱਠਾ ਕਰਨਾ, ਇਹਨਾਂ ਦਾ ਕਹਿਣਾ ਹੈ ਕਿ ਕਲਾਸਰੂਮ ਜਿਹੜੀ ਇੰਸਟਰਕਸ਼ਨ ਆ ਉਹ 30% ਹੀ ਹੋਏਗੀ, ਪਰ 70% ਜਿਹੜੀ ਟ੍ਰੇਨਿੰਗ ਹੋਏਗੀ ਇਹਨਾਂ ਡਾਕਟਰਸ ਦੀ ਉਹ ਹੈਂਡਸ ਔਨ ਟ੍ਰੇਨਿੰਗ ਹੋਏਗੀ, ਉਹ ਵਿਹਾਰਕ ਤੌਰ 'ਤੇ ਉਹਨਾਂ ਨੂੰ ਟ੍ਰੇਨ ਕੀਤਾ ਜਾਏਗਾ। ਸੋ ਪ੍ਰੈਕਟੀਕਲ ਟ੍ਰੇਨਿੰਗ ਦੇ ਉੱਪਰ ਜ਼ਿਆਦਾ ਫੋਕਸ ਹੋਏਗਾ। ਇਹਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜ਼ਿਆਦਾ ਜਿਹੜਾ ਫੋਕਸ ਇਹਨਾਂ ਨੇ ਕਰਨਾ ਹੈ ਫੈਮਿਲੀ ਫਿਜ਼ੀਸ਼ੀਅਨਸ, ਪੀਡੀਆਟ੍ਰੀਸ਼ੀਅਨਸ, ਸਾਈਕਾਇਟ੍ਰਿਸਟਸ, ਓਬਸਟੈਟ੍ਰੀਸ਼ੀਅਨਸ ਅਤੇ ਗਾਇਨੋਕੋਲੋਜਿਸਟਸ, ਉਹਨਾਂ ਨੂੰ ਟ੍ਰੇਨ ਕਰਨ ਦੇ ਉੱਪਰ ਇੱਥੇ SFU ਦੀ ਇਸ ਮੈਡੀਕਲ ਸਕੂਲ ਦੇ ਵਿੱਚ ਜ਼ਿਆਦਾ ਤਵੱਜੋ ਦਿੱਤੀ ਜਾਣੀ ਆ। ਜਿਹੜਾ ਪਹਿਲਾ ਬੈਚ ਹੈਗਾ ਜਿਹਦੀ ਕੱਲ੍ਹ ਓਰੀਐਂਟੇਸ਼ਨ ਸ਼ੁਰੂ ਹੋਈ ਆ, ਇਹਨਾਂ ਨੇ ਆਪਣੀ ਪੜ੍ਹਾਈ ਇੱਕ ਇੰਟਰਮ ਸਪੇਸ ਦੇ ਵਿੱਚ ਕਰਨੀ ਆ, RZ ਸਪੇਸ ਦੇ ਵਿੱਚ ਇਹਨਾਂ ਨੂੰ ਪੜ੍ਹਾਇਆ ਜਾਏਗਾ, ਕਿਉਂਕਿ ਜਿਹੜੀ ਪਰਮਾਨੈਂਟ ਬਿਲਡਿੰਗ ਆ SFU ਦੇ ਇਸ ਮੈਡੀਕਲ ਸਕੂਲ ਦੀ ਉਹ SFU ਦੇ ਕੈਂਪਸ ਦੇ ਸਰੀ ਵਾਲੇ ਕੈਂਪਸ ਦੇ ਨਾਲ ਹੀ ਬਣਨੀ ਆ, ਪਰ ਉਹ 2030 ਤੱਕ ਕੰਪਲੀਟ ਹੋਏਗੀ ਬਾਏ ਦਾ ਈਅਰ 2030। ਇਸ ਬੈਚ ਵਾਸਤੇ 2026 ਦੇ ਬੈਚ ਵਾਸਤੇ SFU ਨੂੰ ਟੋਟਲ 1864 ਐਪਲੀਕੇਸ਼ਨਸ ਆਈਆਂ ਸੀ, 1864 ਐਪਲੀਕੇਸ਼ਨਸ। ਉਹਨਾਂ ਦੇ ਵਿੱਚੋਂ 205 ਐਪਲੀਕੈਂਟਸ ਨੂੰ ਇੰਟਰਵਿਊ ਵਾਸਤੇ ਸੱਦਿਆ ਗਿਆ ਸੀ ਅਤੇ ਉਹਨਾਂ 205 ਜਣਿਆਂ ਦੇ ਵਿੱਚੋਂ 48 ਜਣੇ ਚੂਜ਼ ਕੀਤੇ ਗਏ ਨੇ, ਸਿਲੈਕਟ ਕੀਤੇ ਗਏ ਨੇ। ਅਤੇ ਇਹ ਜਿਵੇਂ ਸੀਟਾਂ ਦੀ ਗਿਣਤੀ ਹੈ, ਮੈਂ ਪਹਿਲਾਂ ਹੀ ਮੈਨਸ਼ਨ ਕੀਤਾ ਕਿ 2035 ਤੱਕ 48 ਤੋਂ ਵੱਧ ਕੇ 120 ਹੋ ਜਾਣੀ ਆ। BC ਦੀ ਸਰਕਾਰ ਵੱਲੋਂ ਇਸ ਮੈਡੀਕਲ ਸਕੂਲ ਵਾਸਤੇ ਇਹਦੇ ਓਪਰੇਟਿੰਗ ਐਕਸਪੈਂਸਿਸ ਲਈ, ਇਹਨੂੰ ਚੱਲਦਾ ਰੱਖਣ ਲਈ ਹਰ ਸਾਲ $41.1 million ਦੀ ਫੰਡਿੰਗ ਵੀ ਕਮਿਟ ਕੀਤੀ ਗਈ ਹੈ। ਇਸ ਤੋਂ ਪਹਿਲਾਂ BC ਦੇ ਵਿੱਚ ਜਿਹੜਾ ਕੋਈ ਮੈਡੀਕਲ ਸਕੂਲ ਖੁੱਲ੍ਹਿਆ ਸੀ ਉਹ UBC ਦੇ ਵਿੱਚ ਸੀ, UBC ਦਾ ਸਕੂਲ ਆਫ ਮੈਡੀਸਿਨ, ਜੋ ਕਿ 1950 ਦੇ ਵਿੱਚ 1950 ਦੇ ਵਿੱਚ ਖੁੱਲ੍ਹਿਆ ਸੀ। ਉਹਨਾਂ ਨੇ ਉਦੋਂ 60 ਸਟੂਡੈਂਟਸ ਨਾਲ ਸ਼ੁਰੂਆਤ ਕੀਤੀ ਸੀ, ਜਿਵੇਂ ਇੱਥੇ 48 ਨਾਲ ਸ਼ੁਰੂਆਤ ਹੋਈ ਆ। ਅੱਜ ਹੁਣ UBC ਦੇ ਵਿੱਚ 328 ਸਟੂਡੈਂਟਸ ਮੈਡੀਕਲ ਦੀ ਪੜ੍ਹਾਈ ਵਾਸਤੇ MD ਦੇ ਵਿੱਚ ਫਸਟ ਈਅਰ ਦੇ ਵਿੱਚ ਹਰ ਸਾਲ ਐਕਸੈਪਟ ਕੀਤੇ ਜਾਂਦੇ ਆ। ਸੋ ਉੱਥੇ ਸੀਟਾਂ 1950 ਦੇ ਵਿੱਚ ਜਿਹੜੀਆਂ 60 ਸਨ ਉਹ ਵੱਧ ਕੇ 328 ਹੋ ਗਈਆਂ ਨੇ, ਅਤੇ ਇੱਥੇ ਹੁਣ SFU ਦੇ ਵਿੱਚ ਸੀਟਾਂ ਦੀ ਗਿਣਤੀ ਹਾਲੇ 48 ਆ, ਇਹ ਵੱਧ ਕੇ 120 ਹੋ ਜਾਣੀ ਹੈ। ਪ੍ਰੀਮੀਅਰ DVDB ਦਾ ਕਹਿਣਾ ਹੈ ਕਿ ਜਿਹੜੀ ਇਹ ਫੈਸਿਲਿਟੀ ਹੈ SFU ਦਾ ਮੈਡੀਕਲ ਸਕੂਲ ਆ, ਇਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਡਾਕਟਰਸ ਦੀ ਸ਼ੋਰਟੇਜ ਬਹੁਤ ਹੈ, ਅਤੇ ਡਾਕਟਰਸ ਦੀ ਸ਼ੋਰਟੇਜ ਨੂੰ ਐਡਰੈਸ ਕਰਨ ਦੇ ਵਾਸਤੇ ਜੇ ਅਸੀਂ ਉਹੀ ਡਾਕਟਰਸ ਤਿਆਰ ਕਰ ਸਕੀਏ ਜਿਹੜੇ ਕਿ ਇੱਥੇ ਹੀ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੋਵੇ, ਤਾਂ ਉਹਨਾਂ ਨੂੰ ਸਿਸਟਮ ਦੇ ਵਿੱਚ ਛੇਤੀ ਜਜ਼ਬ ਕੀਤਾ ਜਾ ਸਕੇਗਾ। 1950 ਜਿਵੇਂ ਮੈਂ ਗੱਲ ਕੀਤੀ ਕਿ ਸਾਡੀ ਆਬਾਦੀ ਇੱਥੇ BC ਦੀ 1.1 million ਸੀ, ਹੁਣ ਆਬਾਦੀ ਸਾਡੀ 5.7 million ਲੋਕਾਂ ਦੀ ਹੈ। SFU ਮੈਡੀਕਲ ਸਕੂਲ ਦੇ ਵਿੱਚ ਤੁਸੀਂ ਇਹ ਦੇਖਿਓ ਕਿ ਇੱਕ ਚੰਗੀ ਇਹ ਡਿਵੈਲਪਮੈਂਟ ਆ, ਅਤੇ ਜਿਹੜਾ ਇਹਨਾਂ ਦਾ ਤਰੀਕਾ ਹੈਗਾ ਕਿ 70% ਇਹਨਾਂ ਨੇ ਪ੍ਰੈਕਟੀਕਲ ਟ੍ਰੇਨਿੰਗ ਦੇਣੀ ਆ, ਕਲਾਸਰੂਮ ਇੰਸਟਰਕਸ਼ਨ 30% ਹੀ ਹੋਣੀ ਆ। ਕੁਝ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਸ਼ਾਮਿਲ ਵਿਅਕਤੀ ਨੇ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਚੰਗੀ ਗੱਲ ਆ ਕਿ ਇੱਥੋਂ ਉਮੀਦ ਇਹ ਹੁਣ ਜਿਤਾਈ ਜਾ ਰਹੀ ਹੈ ਕਿ ਜਿਹੜੇ ਡਾਕਟਰਸ ਟ੍ਰੇਨ ਹੋ ਕੇ ਨਿਕਲਣਗੇ ਉਹ ਬੜੇ ਜੋਬ ਰੈਡੀ ਹੋਣਗੇ, ਕਿਉਂਕਿ ਜੇ ਉਹਨਾਂ ਨੇ ਆਪਣੀ ਪੜ੍ਹਾਈ ਦਾ 70% ਹਿੱਸਾ ਪ੍ਰੈਕਟੀਕਲ ਟ੍ਰੇਨਿੰਗ 'ਤੇ ਲਾਇਆ ਅਤੇ ਉਹਨਾਂ ਨੂੰ ਜ਼ਿਆਦਾ ਜਿਹੜੀ ਰੀਅਲ ਵਰਲਡ ਐਕਸਪੀਰੀਅੰਸਿਸ ਨੇ ਕਿ ਕਲੀਨਿਕਸ ਦੇ ਵਿੱਚ ਪੇਸ਼ੈਂਟਸ ਅਸਲ ਦੇ ਵਿੱਚ ਕਿਹੋ ਜਿਹੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਅਤੇ ਉਹਨਾਂ ਨਾਲ ਕਿਵੇਂ ਡੀਲ ਕੀਤਾ ਜਾਂਦਾ, ਕਿ ਉਹਨਾਂ ਨੂੰ ਉਸ ਚੀਜ਼ ਦਾ ਬਿਹਤਰ ਤਜਰਬਾ ਹੋਏਗਾ। ਸੋ ਜੋਬ ਰੈਡੀਨੈਸ ਉਹਨਾਂ ਦੀ ਕਿਤੇ ਜ਼ਿਆਦਾ ਹੋਏਗੀ। ਅਫਕੋਰਸ ਇਹਨਾਂ ਨੇ 3 ਸਾਲ ਦੇ ਵਿੱਚ ਡਿਗਰੀ ਕਰਾ ਦੇਣੀ ਆ, ਉਹ ਤੋਂ ਬਾਅਦ ਫਿਰ ਗੱਲ ਆਉਂਦੀ ਹੈ ਰੈਜ਼ੀਡੈਂਸੀ ਦੀ, ਅਤੇ ਉਹ ਫਿਰ ਡਿਪੈਂਡ ਕਰਦਾ ਕਿ ਰੈਜ਼ੀਡੈਂਸੀ ਦੇ ਵਿੱਚ ਕਿਹੜੀ ਸਪੈਸ਼ਲਾਈਜੇਸ਼ਨ ਅੱਗੇ ਹੋਰ ਕਿਹੜੀ ਪੜ੍ਹਾਈ ਉਹਨਾਂ ਨੇ ਕਰਨੀ ਆ ਡਾਕਟਰਸ ਨੇ, ਅਤੇ ਉਹਦੇ ਵਿੱਚ ਫਿਰ ਐਕਸਟਰਾ ਸਮਾਂ ਹੋਰ ਲੱਗੇਗਾ। ਤਕਰੀਬਨ ਉਹੀ ਗੱਲ ਆ ਕਿ ਇੱਕ ਡਾਕਟਰ ਤਿਆਰ ਕਰਨ ਨੂੰ 6 ਤੋਂ 12 ਸਾਲ ਦਾ ਸਮਾਂ ਲੱਗ ਜਾਂਦਾ। ਪਹਿਲਾਂ ਅੰਡਰ ਗ੍ਰੈਜੂਏਸ਼ਨ ਕਰੋ, ਅੰਡਰ ਗ੍ਰੈਡ ਸਟੱਡੀ, ਫਿਰ ਮਤਲਬ ਭਾਵ ਗ੍ਰੈਜੂਏਸ਼ਨ ਕਰੋ, ਫਿਰ ਮੈਡੀਕਲ ਸਕੂਲ ਆ, ਫਿਰ ਰੈਜ਼ੀਡੈਂਸੀ ਆ, ਫਿਰ ਕਈ ਜਿਹੜੀ ਸੁਪਰ ਸਪੈਸ਼ਲਿਟੀ ਦੀਆਂ ਟ੍ਰੇਨਿੰਗਸ ਨੇ। ਕੈਨੇਡਾ ਦੇ ਵਿੱਚ ਇੱਕ ਐਸਟੀਮੇਟ ਇਹ ਕਹਿੰਦਾ ਕਿ ਲਗਭਗ 5.9 million ਲੋਕ ਨੇ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਦਾ ਐਕਸੈਸ ਨਹੀਂ ਹੈ, ਅਤੇ ਜੇ ਅਸੀਂ ਦੇਖਦੇ ਹਾਂ ਬਾਕੀ ਮੁਲਕਾਂ ਦੇ ਨਾਲ ਕੰਪੈਰੀਜ਼ਨ 'ਚ, ਕੈਨੇਡਾ ਦੇ ਵਿੱਚ ਹਰ 1000 ਬੰਦਿਆਂ ਪਿੱਛੇ 2.8 ਡਾਕਟਰ ਨੇ, ਅਤੇ ਜੇ ਤੁਸੀਂ ਇਹਨੂੰ ਕੰਪੇਅਰ ਕਰੋ OECD ਦੀ ਐਵਰੇਜ ਨਾਲ, ਜਿਹੜੇ ਬਾਕੀ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੇ ਵਿੱਚ ਜਿਹੜੀ ਇਹ ਐਵਰੇਜ ਹੈ ਉਹ 3.9 ਡਾਕਟਰਸ ਦੀ ਹੈ ਫੋਰ ਐਵਰੀ 1000 ਆਫ ਦਾ ਪਾਪੂਲੇਸ਼ਨ। ਸੋ ਇਹ SFU ਦਾ ਹੁਣ ਜਿਹੜਾ ਮੈਡੀਕਲ ਸਕੂਲ ਆ, ਕਲਾਸਾਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ। ਸੋ ਇਹ ਇੱਕ ਅਜਿਹੀ ਡਿਵੈਲਪਮੈਂਟ ਆ ਜਿਹੜੀ ਕਿ ਚੰਗੀ ਗੱਲ ਆ। ਸਮਾਂ ਬਹੁਤ ਲੱਗ ਗਿਆ, ਪਰ ਐਟਲੀਸਟ ਇਹ ਹੁਣ ਸਹੀ ਦਿਸ਼ਾ ਦੇ ਵਿੱਚ ਵੱਧਦੇ ਹੋਏ ਕਦਮ ਨੇ ਅਤੇ SFU ਦੇ ਵਿੱਚ ਹੁਣ ਡਾਕਟਰ ਬਣ ਕੇ ਤਿਆਰ ਹੋਣਗੇ। ਦੇਖਣ ਵਾਲੀ ਗੱਲ ਇਹ ਹੋਏਗੀ ਉਹਨਾਂ ਦੇ ਵਿੱਚੋਂ ਕਿੰਨੇ ਅਜਿਹੇ ਹੋਣਗੇ ਜਿਹੜੇ ਕਿ BC ਦੇ ਵਿੱਚ ਰਹਿ ਕੇ ਕੰਮ ਕਰਨਗੇ। ਇੱਕ ਇਹਨਾਂ ਦਾ ਇਹ ਵੀ ਇਸ ਪੂਰੇ ਸਿਸਟਮ ਦਾ ਇੱਕ ਇਹਦੇ ਵਿੱਚ ਕੈਲਕੂਲੇਸ਼ਨ ਆ ਕਿ ਜਿਹੜੀਆਂ ਟ੍ਰੇਨਿੰਗ ਜਿਹੜੀ ਉਹ ਪ੍ਰੈਕਟੀਕਲ ਟ੍ਰੇਨਿੰਗ ਦੀ ਗੱਲ ਆਪਾਂ ਕੀਤੀ ਆ, ਉਹ ਪ੍ਰੈਕਟੀਕਲ ਟ੍ਰੇਨਿੰਗ ਦਾ ਕਾਫੀ ਹਿੱਸਾ ਇਹਨਾਂ ਨੂੰ ਇਨ ਦ ਕਮਿਊਨਿਟੀ ਸੂਬੇ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਪ੍ਰਦਾਨ ਕੀਤਾ ਜਾਣਾ। ਉਹਦਾ ਇੱਕ ਰੀਜ਼ਨ ਇਹ ਵੀ ਆ ਕਿ ਇਹ ਇੱਕ ਸਟ੍ਰੈਟਜੀ ਦਾ ਹਿੱਸਾ ਹੈ ਕਿ ਜਦੋਂ ਬਤੌਰ ਸਟੂਡੈਂਟ ਕੋਈ ਕਿਸੇ ਥਾਂ 'ਤੇ ਜਾ ਕੇ ਕਿਸੇ ਕਮਿਊਨਿਟੀ ਦੇ ਕਲੀਨਿਕ ਦੇ ਵਿੱਚ ਜਾ ਕੇ ਉੱਥੇ ਸਿਖਲਾਈ ਹਾਸਲ ਕਰਦਾ, ਤਾਂ ਜਦੋਂ ਉਹਨਾਂ ਨੇ ਫੁੱਲ ਫਲੈਜ ਪ੍ਰੈਕਟਿਸ ਕਰਨੀ ਆ, ਇਹ ਵੀ ਹੋ ਸਕਦਾ ਕਿ ਫਿਰ ਉਹ ਚਾਹੁਣਗੇ ਕਿ ਉਸੇ ਥਾਂ 'ਤੇ ਜਾ ਕੇ ਉਹ ਕੰਮ ਵੀ ਕਰ ਲੈਣ। ਸੋ ਇੱਕ ਤਰ੍ਹਾਂ ਕਈ ਵਾਰੀ ਜਦ ਤੱਕ ਤੁਸੀਂ ਕਿਸੇ ਜਗ੍ਹਾ 'ਤੇ ਗਏ ਨਹੀਂ ਹੁੰਦੇ, ਤੁਹਾਡੀ ਉੱਥੇ ਦੀ ਇੱਕ ਪਰਸੈਪਸ਼ਨ ਬਣੀ ਹੁੰਦੀ ਹੈ ਗੱਲਾਂ ਬਾਤਾਂ ਦੇ ਰਾਹੀਂ ਹੀ, ਪਰ ਜਦ ਤੁਸੀਂ ਉੱਥੇ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ, ਤੁਸੀਂ ਉੱਥੇ ਦੇ ਕੰਮਕਾਜ ਦੀ ਰਫ਼ਤਾਰ ਵੇਖਦੇ ਹੋ, ਤੁਹਾਨੂੰ ਕਈ ਵਾਰੀ ਉਹ ਜਗ੍ਹਾ ਚੰਗੀ ਲੱਗਣ ਲੱਗ ਜਾਂਦੀ ਆ। ਛੋਟਾ ਸ਼ਹਿਰ ਕਈ ਵਾਰੀ ਵੱਡੇ ਸ਼ਹਿਰ ਨਾਲੋਂ ਜ਼ਿਆਦਾ ਭੀੜ ਭੜੱਕੇ ਵਾਲੀ ਥਾਂ ਨਾਲੋਂ ਬਿਹਤਰ ਰਾਸ ਆ ਜਾਂਦਾ। ਸੋ ਇਸ ਤਰ੍ਹਾਂ ਦੀ ਵੀ ਇਹਦੇ ਵਿੱਚ ਇੱਕ ਲੁਕਵੀਂ ਕੋਸ਼ਿਸ਼ ਹੈ ਕਿ ਜਿਹੜੀ ਟ੍ਰੇਨਿੰਗ ਵਾਸਤੇ ਅਲੱਗ ਅਲੱਗ ਕਮਿਊਨਿਟੀਜ਼ ਦੇ ਵਿੱਚ ਇਹਨਾਂ ਸਟੂਡੈਂਟਸ ਨੂੰ ਭੇਜਿਆ ਜਾਏਗਾ, ਡਿਗਰੀ ਹਾਸਲ ਕਰਨ ਤੋਂ ਬਾਅਦ ਡਾਕਟਰ ਬਣਨ ਤੋਂ ਬਾਅਦ ਇਹ ਉਸੇ ਕਮਿਊਨਿਟੀ ਦੇ ਵਿੱਚ ਜਾ ਕੇ ਹੋ ਸਕਦਾ ਹੈ ਕਿ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਵੀ ਤਿਆਰ ਹੋ ਜਾਣ। ਕਿਉਂਕਿ ਜਿਹੜੀ ਜ਼ਿਆਦਾ ਸਮੱਸਿਆ ਡਾਕਟਰਸ ਦੀ ਹੈਗੀ ਹੈ ਸ਼ੋਰਟੇਜ ਦੀ, ਵੈਸੇ ਤਾਂ ਸੂਬੇ ਭਰ 'ਚ ਆ, ਪਰ ਜਿਹੜੇ ਰੂਰਲ ਏਰੀਆਜ਼ ਨੇ, ਛੋਟੇ ਸ਼ਹਿਰ ਨੇ, ਉੱਥੇ ਸਮੱਸਿਆ ਜ਼ਿਆਦਾ ਹੈ। ਕੈਨੇਡਾ ਦੇ ਵਿੱਚ ਹੁਣ ਟੋਟਲ 19 ਮੈਡੀਕਲ ਸਕੂਲਸ ਹੋ ਗਏ ਨੇ। ਇਸ ਤੋਂ ਪਹਿਲਾਂ ਜਿਹੜਾ ਰੀਸੈਂਟਲੀ ਮੈਡੀਕਲ ਸਕੂਲ ਖੁੱਲ੍ਹਿਆ ਉਹ ਪਿਛਲੇ ਸਾਲ ਟੋਰੋਂਟੋ ਦੀ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਖੋਲ੍ਹਿਆ ਬ੍ਰੈਂਪਟਨ ਦੇ ਵਿੱਚ। ਉੱਥੇ 90 ਸੀਟਾਂ ਨਾਲ ਉਹਨੇ ਸ਼ੁਰੂਆਤ ਕੀਤੀ ਸੀ। ਸੋ ਉੱਥੇ ਕਾਫੀ ਵੱਡਾ ਕੋਹੋਰਟ ਜਿਹੜਾ ਉਹਨਾਂ ਨੇ ਪਹਿਲੇ ਬੈਚ ਦੇ ਵਿੱਚ ਸ਼ੁਰੂ ਕੀਤਾ ਹੈ। ਵਟਸਐਪ 'ਤੇ ਤੁਹਾਡੇ ਕਈ ਮੈਸੇਜਿਸ ਨੇ। ਇੱਕ ਕਹਿੰਦੇ ਜੀ ਗੁੱਡ ਮੋਰਨਿੰਗ, ਕਹਿੰਦੇ ਇਹ MD ਸਪੈਸ਼ਲਾਈਜੇਸ਼ਨ ਨਹੀਂ ਹੁੰਦੀ। ਸੋ ਕੈਨੇਡਾ ਦੇ ਵਿੱਚ ਜਿਹੜਾ ਸਿਸਟਮ ਹੈ ਜੀ ਉਹ ਵੱਖਰਾ। ਮੈਂ ਜਿਵੇਂ ਮਾੜੀ ਜਿਹੀ ਗੱਲ ਕੀਤੀ ਸੀ ਨਾ ਪਹਿਲਾਂ, ਇੰਡੀਆ 'ਚ ਕੀ ਹੈ ਕਿ ਤੁਸੀਂ ਪਹਿਲਾਂ MBBS ਕਰਦੇ ਹੋ, MBBS ਕਰਕੇ ਫਿਰ ਤੁਸੀਂ MD ਕਰਦੇ ਹੋ, MD ਤੁਹਾਡੀ ਸਪੈਸ਼ਲਾਈਜੇਸ਼ਨ ਆ। ਇੱਥੇ ਜਦੋਂ ਤੁਸੀਂ ਐਡਮਿਸ਼ਨ ਲੈਂਦੇ ਹੋ, ਜਿਹੜੀ ਤੁਹਾਡੀ ਡਾਕਟਰੀ ਦੀ ਕਹਿ ਲਓ ਫੋਰਮਲੀ ਜਿਹੜੀ ਮੁੱਢਲੀ ਪਹਿਲੀ ਤੁਹਾਡਾ ਸਟੈਪ ਆ, ਉਹ ਇੱਥੋਂ ਹੁੰਦਾ। ਇਸ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਇੱਥੇ ਆਏ ਆ, ਉਹ ਪਹਿਲਾਂ ਉਹਨਾਂ ਨੇ ਕੋਈ MBBS ਜਾਂ ਕੋਈ ਡਾਕਟਰੀ ਨਹੀਂ ਕਰਕੇ ਆਏ, ਉਹ BSC ਕਰਕੇ ਆਏ ਆ ਅਤੇ ਉਹਨਾਂ ਨੇ ਸਾਇੰਸਿਸ ਦੀ ਪੜ੍ਹਾਈ ਕੀਤੀ ਹੈ। ਐਂਡ ਆਫਕੋਰਸ ਉਸ ਪੜ੍ਹਾਈ ਦੇ ਵਿੱਚ ਉਹਨਾਂ ਦਾ ਜਿਹੜਾ ਜ਼ਿਆਦਾ ਫੋਕਸ ਆ ਉਹ ਉਹਨਾਂ ਕੋਰਸਿਸ ਵੱਲ ਹੋਏਗਾ ਜਿਹੜੇ ਕਿ ਮੈਡੀਕਲ ਫੀਲਡ ਦੇ ਨਾਲ ਜੁੜੇ ਹੋਏ ਕੋਰਸਿਸ ਨੇ। ਸੋ ਇਸ ਕਰਕੇ ਜਿਹੜਾ ਇਹ ਥੋੜ੍ਹਾ ਜਿਹਾ ਫਰਕ ਹੈਗਾ ਕਿ ਅਸੀਂ ਇੰਡੀਆ ਦੇ ਵਿੱਚ ਜਿਹੜਾ MD ਡਾਕਟਰ ਆ, ਕਿਉਂਕਿ MD ਹੁੰਦੀ ਹੈ ਜਿਹੜੀ ਉੱਥੋਂ ਦੀ, ਉਹ ਮਾਸਟਰਸ ਆ, ਪਰ ਇੱਥੇ ਜਿਹੜਾ MD ਡਾਕਟਰ ਆ ਉਹ, ਕਿਉਂਕਿ ਇੱਥੇ MBBS ਦੀ ਡਿਗਰੀ ਨਹੀਂ ਆ, ਸੋ ਜਿਹੜੀ ਸਪੈਸ਼ਲਾਈਜੇਸ਼ਨ ਆ ਉਹ ਇਸ ਤੋਂ ਬਾਅਦ ਫਿਰ ਰੈਜ਼ੀਡੈਂਸੀ ਦੇ ਰਾਹੀਂ ਕੀਤੀ ਜਾਣੀ ਹੈ। ਅਤੇ ਵਟਸਐਪ 'ਤੇ ਤੁਹਾਡੇ ਹੋਰ ਵੀ ਕਈ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਕਹਿੰਦੇ ਇਹ ਪਹਿਲਾਂ ਵੀ UBC ਵਾਲੇ ਵੀ ਸਾਰੇ BC ਵਿੱਚ ਘੁੰਮਾਉਂਦੇ ਨੇ, ਵੀ UBC ਵਾਲੇ ਵੀ ਅਜਿਹੇ ਕਰਦੇ ਆ, ਜਾਂ UBC ਨੇ ਵੀ ਦੇਖੋ ਕੀ ਕੀਤਾ, UBC ਨੇ ਜਿਹੜੀਆਂ ਆਪਣੀਆਂ ਸੀਟਾਂ ਦੀ ਗਿਣਤੀ ਵਧਾਈ ਆ, ਉਹਨਾਂ ਨੇ ਵਿਕਟੋਰੀਆ ਦੇ ਵਿੱਚ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਨਾਲ ਕੋਲੈਬਰੇਟ ਕੀਤਾ। ਫਿਰ ਜਿਹੜਾ UNBC ਦਾ ਕੈਂਪਸ ਆ ਪ੍ਰਿੰਸ ਜੋਰਜ ਦੇ ਵਿੱਚ, ਉੱਥੇ ਵੀ ਇਸੇ ਤਰ੍ਹਾਂ ਕੋਲੈਬਰੇਸ਼ਨ ਦੇ ਵਿੱਚ ਜਿਹੜਾ ਮੈਡੀਕਲ ਸਕੂਲ ਆ ਉੱਥੇ ਵੀ ਜਿਹੜੀ ਪੜ੍ਹਾਈ ਆ ਉਹ ਕਰਵਾਈ ਜਾਂਦੀ ਹੈ। ਵਟਸਐਪ 'ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ। ਇੱਕ ਮੈਸੇਜ ਹੋਰ ਹੈ, ਕਹਿੰਦੇ 48 ਨਵੇਂ ਡਾਕਟਰ ਇਨ ਦਾ ਨੈਕਸਟ 10 ਈਅਰਸ ਵਿਦ ਐਵਰੀਵਨ, ਕਹਿੰਦੇ ਵਾਈਲ ਐਵਰੀਵਨ ਇਜ਼ ਗੋਇੰਗ ਬੈਂਕਰਪਟ। ਵੈਲ, ਬੈਂਕਰਪਸੀ ਦਾ ਤਾਂ ਪਤਾ ਨਹੀਂ ਮੈਨੂੰ ਇਹਦੇ ਨਾਲ ਕਿਵੇਂ ਲਿੰਕ ਬਣਦਾ, ਬਟ ਹਾਂ ਇਹ ਗੱਲ ਜ਼ਰੂਰ ਆ ਕਿ ਜਦੋਂ ਤੱਕ ਇਹ ਡਾਕਟਰ ਬਣ ਕੇ ਇਹਨਾਂ ਨੇ ਤਿਆਰ ਹੋ ਕੇ ਨਿਕਲਣਾ, ਆਫਕੋਰਸ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਪਰ ਜਿੰਨੀ ਸਾਡੀ ਇੱਥੇ ਡਾਕਟਰਸ ਦੀ ਸ਼ੋਰਟੇਜ ਆ ਉਹ ਸਾਰੀ ਦੀ ਸਾਰੀ ਇਹਨਾਂ SFU ਦੇ ਵਿੱਚ ਪੜ੍ਹ ਕੇ ਬਣ ਕੇ ਨਿਕਲਣ ਵਾਲੇ ਡਾਕਟਰਾਂ ਨੇ ਪੂਰੀ ਨਹੀਂ ਕਰ ਦੇਣੀ। ਅਜੇ ਵੀ ਕੈਨੇਡਾ ਡਿਪੈਂਡ ਬਹੁਤ ਕਰਦਾ ਬਾਹਰੋਂ ਆਏ ਫੋਰਨ ਟ੍ਰੇਨਡ ਡਾਕਟਰਸ ਉੱਪਰ, ਪਰ ਫੋਰਨ ਟ੍ਰੇਨਡ ਡਾਕਟਰਸ ਨੂੰ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਰੋਡ ਬਲੋਕਸ ਦਾ ਸਾਹਮਣਾ ਕਰਨਾ ਪੈਂਦਾ, ਗੱਲ ਉਹ ਵੀ ਕਿਸੇ ਤੋਂ ਲੁਕੀ ਨਹੀਂ। ਮੈਨੂੰ ਤਾਂ ਸਭ ਤੋਂ ਵੱਡੀ ਹੈਰਾਨੀ ਇਸ ਗੱਲ ਦੀ ਹੁੰਦੀ ਆ ਕਿ ਕੈਨੇਡਾ 'ਚ ਟੋਟਲ 19 ਮੈਡੀਕਲ ਸਕੂਲ ਨੇ ਸਿਰਫ, ਅਤੇ ਅਜਿਹੀ ਕਿੰਨੀ ਵੱਡੀ ਗਿਣਤੀ ਹੋਏਗੀ ਜਿਹੜੇ ਕੈਨੇਡਾ ਦੇ ਵਿੱਚ ਆ ਕੇ ਪੜ੍ਹਾਈ ਕਰਕੇ ਸੱਚੀ ਡਾਕਟਰ ਵੀ ਬਣਨਾ ਚਾਹੁਣਗੇ। ਇੰਟਰਨੈਸ਼ਨਲ ਸਟੂਡੈਂਟਸ ਵੱਲ ਬੜਾ ਫੋਕਸ ਰਿਹਾ ਕੈਨੇਡਾ ਦਾ, ਪਰ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਕਿੰਨੀ ਵਾਰ ਅਸੀਂ ਗੱਲ ਕੀਤੀ ਹੈ ਕਿ ਪ੍ਰੋਗਰਾਮਸ ਅਜਿਹੇ ਤੁਸੀਂ ਬਣਾਏ ਜਿਹਦੇ ਵਿੱਚ ਕਿ ਸਟੂਡੈਂਟਸ ਦੀ ਐਕਸਪਲੋਇਟੇਸ਼ਨ ਵੀ ਹੋਈ ਅਤੇ ਕਈ ਅਜਿਹੇ ਬੰਦੇ ਵੀ ਆਏ ਜਿਨ੍ਹਾਂ ਦਾ ਮਕਸਦ ਪੜ੍ਹਨਾ ਹੈ ਹੀ ਨਹੀਂ ਸੀ, ਆ ਗੱਲ ਹੁਣ ਰਿਪੋਰਟਾਂ ਆ ਰਹੀਆਂ ਨੇ ਨਾ ਕਿ ਲਾਰੈਂਸ ਬਿਸ਼ਨੋਈ ਗਰੁੱਪ ਵਰਗਿਆਂ ਨੇ ਸਟੂਡੈਂਟ ਪ੍ਰੋਗਰਾਮ ਦੀ ਹੀ ਲੂਪ ਹੋਲਸ ਐਕਸਪਲੋਇਟ ਕਰਕੇ ਆਪਣੇ ਬੰਦੇ ਇੱਥੇ ਦੇ ਸਿਸਟਮ 'ਚ ਫਿੱਟ ਕਰ ਦਿੱਤੇ। ਤੁਸੀਂ ਪ੍ਰੋਗਰਾਮ ਜੀ ਜੇ ਅਜਿਹੇ ਬਣਾਏ ਨੇ, ਜਦੋਂ ਸਾਰੀ ਦੁਨੀਆ ਤੁਹਾਡੇ ਕੋਲ ਆਉਣਾ ਚਾਹੁੰਦੀ ਆ, ਉਦੋਂ ਤਾਂ ਤੁਹਾਡੇ ਕੋਲ ਮੌਕਾ ਇਹ ਹੁੰਦਾ ਕਿ ਤੁਸੀਂ ਕਹੋ ਕਿ ਹੁਣ ਅਸੀਂ ਬੈਸਟ ਆਫ ਦਾ ਬੈਸਟ ਨੂੰ ਚੂਜ਼ ਕਰਨਾ, ਅਸੀਂ ਆਪਣੇ ਜਿਹੜੇ ਫਿਲਟਰਸ ਨੇ ਉਹ ਅਜਿਹੇ ਰੱਖਣੇ ਨੇ ਜਿਹਦੇ ਵਿੱਚ ਕਿ ਸਾਡੇ ਕੋਲ ਬੰਦੇ ਉਹੋ ਜਿਹੇ ਆਉਣ ਜਿਹੜੇ ਕਿ ਅਜਿਹੀ ਪੜ੍ਹਾਈ ਕਰਨ ਜਿਹਦੀ ਸਾਡੇ ਸਿਸਟਮ ਨੂੰ ਇੱਥੇ ਜ਼ਰੂਰਤ ਹੈ। ਪਰ ਅਜਿਹਾ ਤਾਂ ਕੀਤਾ ਹੀ ਨਹੀਂ ਗਿਆ। ਕੈਨੇਡਾ ਵਰਗੇ ਮੁਲਕ ਦੇ ਵਿੱਚ ਸਿਰਫ 19 ਮੈਡੀਕਲ ਸਕੂਲਸ ਹੋਣੇ, ਜਿਨ੍ਹਾਂ ਦੇ ਵਿੱਚੋਂ ਇੱਕ ਆ ਪਿਛਲੇ ਸਾਲ ਖੁੱਲ੍ਹਿਆ ਬ੍ਰੈਂਪਟਨ ਵਾਲਾ, ਅਤੇ ਇੱਕ ਹੁਣ ਆਹ SFU, ਇਸ ਤੋਂ ਪਹਿਲਾਂ 17 ਸੀ। ਜੇ ਇੱਥੇ ਮੈਡੀਕਲ ਦੀ ਪੜ੍ਹਾਈ, ਸਾਊਦੀ ਅਰੇਬੀਆ ਤੋਂ ਆਉਂਦੇ ਡਾਕਟਰ ਇੱਥੇ, ਉਹ ਰੈਜੀਡੈਂਸੀ ਕਰਦੇ ਇੱਥੇ ਆ ਕੇ, ਪੜ੍ਹਾਈ ਉਹਨਾਂ ਨੇ ਡਾਕਟਰੀ ਉੱਥੋਂ ਕੀਤੀ ਹੁੰਦੀ ਆ, ਆਪਣੀ ਜਿਹੜੀ ਸਪੈਸ਼ਲਾਈਜੇਸ਼ਨ ਰੈਜੀਡੈਂਸੀ ਦੀ ਟ੍ਰੇਨਿੰਗ ਹੈ ਇੱਥੇ ਕਰਦੇ ਆ। ਇਸੇ ਤਰ੍ਹਾਂ ਦੀ ਜੇ ਤੁਸੀਂ ਰੈਜੀਡੈਂਸੀ ਦੇ ਸਪੋਰਟਸ ਵਧਾ ਲੈਂਦੇ ਹੋ, ਤੁਸੀਂ ਕਹੋ ਕਿ ਠੀਕ ਆ ਇੱਥੇ ਆ ਕੇ ਕਰ ਲਓ ਆਪਣੀ ਰੈਜੀਡੈਂਸੀ, ਅਤੇ ਜੇ ਤੁਸੀਂ ਉਸ ਤੋਂ ਬਾਅਦ ਕੈਨੇਡਾ ਰਹਿੰਦੇ ਹੋ, ਤੁਸੀਂ ਇਹ ਸੋਚੋ ਕਿ ਜੇ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਕਿ ਤੁਸੀਂ ਬਤੌਰ ਇੰਟਰਨੈਸ਼ਨਲ ਸਟੂਡੈਂਟ ਆਓ, ਤੁਸੀਂ ਉਦੋਂ ਆਪਣੀ ਫੀਸ ਵਗੈਰਾ ਪੂਰੀ ਜੋ ਇੰਟਰਨੈਸ਼ਨਲ ਸਟੂਡੈਂਟ ਦੇ ਮੁਤਾਬਕ ਹੈਗੀ ਆ ਦਿਓ। ਬਥੇਰੇ ਹੋਣਗੇ ਜਿਹੜੇ ਵੱਧ ਫੀਸ ਦੇ ਕੇ ਵੀ ਇੱਥੇ ਪੜ੍ਹਾਈ ਕਰਨ ਵਾਸਤੇ ਤਿਆਰ ਹੋਣਗੇ, ਕਿਉਂਕਿ ਮੋਟੀਆਂ ਫੀਸਾਂ ਦੇ ਕੇ ਤੁਸੀਂ ਦੇਖਿਆ ਇੰਡੀਆ ਤੋਂ ਕਿੰਨਾ ਸਟੂਡੈਂਟ ਯੂਰਪ ਜਾ ਕੇ ਪੜ੍ਹਾਈ ਕਰਕੇ ਆਉਂਦਾ, ਉੱਥੇ ਡਾਕਟਰ ਬਣ ਕੇ ਆਉਂਦੇ ਆ। ਜੇ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਹੋਵੇ ਕਿ ਤੁਸੀਂ ਕੈਨੇਡਾ ਆ ਕੇ ਆਪਣੀ ਮੈਡੀਸਨ ਦੀ ਪੜ੍ਹਾਈ ਕਰੋ, ਅਤੇ ਉਸ ਤੋਂ ਬਾਅਦ ਜੇ ਤੁਸੀਂ ਕੈਨੇਡਾ ਦੇ ਵਿੱਚ 5 ਸਾਲ ਜਾਂ 6 ਸਾਲ ਜਾਂ 7 ਸਾਲ ਸੇਵਾਵਾਂ ਐਜ਼ ਅ ਡਾਕਟਰ ਪ੍ਰਦਾਨ ਕਰਦੇ ਹੋ, ਜਿਹੜੀ ਤੁਸੀਂ ਉਸ ਡਾਕਟਰ ਨੂੰ MSP ਦੇ ਰਾਹੀਂ ਪਬਲਿਕ ਸਿਸਟਮ ਰਾਹੀਂ ਪੇਮੈਂਟ ਕਰਨੀ ਆ, ਉਹਦੇ ਵਿੱਚ ਉਹਨੂੰ ਕਹਿ ਦਿਓ ਕਿ ਤੁਹਾਨੂੰ ਥੋੜ੍ਹੇ ਜਿਹੇ ਪੈਸੇ ਜ਼ਿਆਦਾ ਮਿਲਣਗੇ, ਕਿਉਂਕਿ ਤੁਸੀਂ ਬਤੌਰ ਇੰਟਰਨੈਸ਼ਨਲ ਸਟੂਡੈਂਟ ਫੀਸ ਥੋੜ੍ਹੀ ਜ਼ਿਆਦਾ ਦਿੱਤੀ ਸੀ। ਕੋਈ ਇੱਦਾਂ ਦਾ ਇਨਸੈਂਟੀਵਾਈਜ਼ਡ ਪ੍ਰੋਗਰਾਮ ਕੀਤਾ ਜਾ ਸਕਦਾ ਹੈ, ਪਰ ਅਜਿਹਾ ਹੋਇਆ ਨਹੀਂ। ਅਸੀਂ ਕੋਰਸਿਸ ਉਹ ਕਰਵਾਏ ਜਿਨ੍ਹਾਂ ਦੀ ਕੈਨੇਡਾ ਨੂੰ ਲੋੜ ਨਹੀਂ ਸੀ, ਅਤੇ ਜਿਨ੍ਹਾਂ ਚੀਜ਼ਾਂ ਦੀ ਕੈਨੇਡਾ ਨੂੰ ਲੋੜ ਹੈ ਅਜੇ ਵੀ ਉਹਨਾਂ ਚੀਜ਼ਾਂ ਦੇ ਵਿੱਚ, ਉਹਨਾਂ ਫੀਲਡ ਦੇ ਵਿੱਚ ਸਾਡੇ ਕੋਲ ਕਾਮਿਆਂ ਦੀ ਸ਼ੋਰਟੇਜ ਹੈ। ਸੋ ਅਜਿਹੀ ਸਥਿਤੀ ਇੱਥੇ ਬਣੀ ਆ। ਇੱਥੇ ਵਟਸਐਪ 'ਤੇ ਮੈਸੇਜ ਆ, ਕਹਿੰਦੇ ਰੈਜੀਡੈਂਸੀ ਲਈ ਫਿਰ ਸੀਟਾਂ ਜ਼ਿਆਦਾ ਹੁੰਦੀਆਂ ਹੋਣਗੀਆਂ ਜੇ ਦੁਬਈ ਤੋਂ ਲੋਕ ਰੈਜੀਡੈਂਸੀ ਕਰਨ ਆਉਂਦੇ ਆ। ਰੈਜੀਡੈਂਸੀ ਦੇ ਵੀ ਸਪੋਟਸ ਕੋਈ ਇੰਨੇ ਜ਼ਿਆਦਾ ਨਹੀਂ ਹੈਗੇ, ਉਹ ਵੀ ਉਹਨਾਂ ਨੂੰ ਤਾਂ ਉਹ ਸਾਊਦੀ ਅਰੇਬੀਆ ਵਾਲੀ ਸਟੋਰੀ ਬੜੀ ਚੱਲੀ ਸੀ ਨਾ, ਸਾਊਦੀ ਅਰੇਬੀਆ ਵਾਲਿਆਂ ਨੇ ਕਹਿ ਤਾ ਸੀ ਕਿ ਜਦੋਂ 2017-18 'ਚ ਡਿਪਲੋਮੈਟਿਕ ਰਿਲੇਸ਼ਨ ਬੜੇ ਖਰਾਬ ਹੋ ਗਏ ਸੀ ਸਾਊਦੀ ਅਰੇਬੀਆ ਨਾਲ, ਕਿ ਜੀ ਅਸੀਂ ਆਪਣੇ ਰੈਜੀਡੈਂਸੀ ਵਾਲੇ ਸਟੂਡੈਂਟ ਵਾਪਸ ਸੱਦ ਲੈਣੇ ਆ, ਕਿਉਂਕਿ ਜਿਹੜਾ ਰੈਜੀਡੈਂਸੀ ਕਰ ਰਿਹਾ ਸਟੂਡੈਂਟ ਉਹ ਇਕੱਲਾ ਪੜ੍ਹਾਈ ਨਹੀਂ ਕਰ ਰਿਹਾ, ਉਹ ਅਸਲ ਦੇ ਵਿੱਚ ਮੈਡੀਕਲ ਸੇਵਾ ਵੀ ਪ੍ਰਦਾਨ ਕਰ ਰਿਹਾ, ਕਿਉਂਕਿ ਰੈਜੀਡੈਂਸੀ ਕਰਨ ਵਾਲਾ ਜਿਹੜਾ ਸਟੂਡੈਂਟ ਹੈ MD ਤਾਂ ਹੈਗਾ ਹੀ ਆ ਨਾ ਆਲਰੇਡੀ, ਉਹ ਡਾਕਟਰ ਦੀ ਪੜ੍ਹਾਈ ਉਹਦੇ ਦੇ ਨਾਮ ਉਰੇ ਡਾਕਟਰ ਲੱਗਦਾ ਆਲਰੇਡੀ, ਅਤੇ ਉਹ ਇੱਥੇ ਮੈਡੀਕਲ ਸਰਵਿਸਿਜ਼ ਵੀ ਪ੍ਰਦਾਨ ਕਰਦੇ ਸੀ, ਕੁਝ ਮਰੀਜ਼ਾਂ ਦੀ ਦੇਖਭਾਲ ਵੀ ਕਰਦੇ ਸੀ ਐਜ਼ ਅ ਪਾਰਟ ਆਫ ਦੇਅਰ ਰੈਜੀਡੈਂਸੀ, ਫੀਸ ਵੀ ਦਿੰਦੇ ਸੀ। ਹੁਣ ਵੀ ਚਲੋ ਉਹ ਸਿਸਟਮ ਦੁਆਰਾ ਸ਼ੁਰੂ ਹੋ ਗਿਆ, ਅਤੇ ਉਸ ਵੇਲੇ ਦੀ ਜਿਹੜੀ ਕੜੱਤਣ ਪਈ ਸੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਆਪਣੇ ਜਿਹੜੇ ਸਟੂਡੈਂਟ ਆ ਵਾਪਸ ਸੱਦ ਲੈਣੇ ਆ, ਇੱਕ ਤਾਂ ਤੁਹਾਡੀ ਫੀਸ ਜਾਂਦੀ ਲੱਗੂ, ਅਤੇ ਜਿਹੜੇ ਮਰੀਜ਼ਾਂ ਨੂੰ ਉਹ ਦੇਖਭਾਲ ਪ੍ਰਦਾਨ ਕਰ ਰਹੇ ਸੀ ਉਹਨਾਂ ਨੂੰ ਆਪੇ ਸਾਂਭ ਲਿਓ, ਦੇਖ ਲਿਓ ਕੀ ਕਰੋਗੇ ਫਿਰ। ਸੋ ਇੱਦਾਂ ਨਹੀਂ ਹੈ ਪੋਲਿਸੀ, ਇੱਦਾਂ ਨਹੀਂ ਹੈ ਕਿ ਉਹ ਸਿਸਟਮ ਐਗਜ਼ਿਸਟ ਨਹੀਂ ਕਰਦਾ, ਪਰ ਉਹਨੂੰ ਐਕਸਪੈਂਡ ਨਹੀਂ ਕੀਤਾ ਗਿਆ। ਮੈਨੂੰ ਇਸ ਗੱਲ ਦਾ ਬੜਾ ਯਕੀਨ ਆ ਕਿ ਜੇ ਇਹ ਕੀਤਾ ਜਾਵੇ ਤਾਂ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਬਹੁਤ ਸਾਰੇ ਅਜਿਹੇ ਆਲਾ ਦਰਜੇ ਦੇ ਡਾਕਟਰਸ ਹੋਣਗੇ ਜਿਹੜੇ ਆਪਣੀ ਜਿਨ੍ਹਾਂ ਨੇ ਮੈਡੀਕਲ ਦੀ ਪੜ੍ਹਾਈ ਕਿਤੇ ਹੋਰ ਕੀਤੀ ਆ, ਪਰ ਉਹ ਇੱਥੇ ਆ ਕੇ ਰੈਜੀਡੈਂਸੀ ਕਰਨਾ ਚਾਹੁਣਗੇ, ਅਤੇ ਉਸ ਰੈਜੀਡੈਂਸੀ ਦੇ ਵਿੱਚ ਉਹ ਜਦੋਂ ਦੇਖ ਰੇਖ ਅਧੀਨ ਕੰਮ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਇੱਥੇ ਹੀ ਪੜ੍ਹਾਓ, ਉਹਨਾਂ ਨੇ ਆਪਣੀ ਡਾਕਟਰੀ ਦੀ ਡਿਗਰੀ ਕਿਤੇ ਹੋਰ ਕੀਤੀ ਆ, ਰੈਜੀਡੈਂਸੀ ਇੱਥੇ ਕਰਾਓ, ਲਓ ਫੀਸ ਉਹਨਾਂ ਤੋਂ, ਅਤੇ ਉਸ ਤੋਂ ਬਾਅਦ ਫਿਰ ਉਹ ਰੈਡੀ ਹੈ, ਉਹਨੇ ਕੰਮ ਤੁਹਾਡੇ ਕੋਲ ਕਰਨਾ ਤਾਂ ਠੀਕ ਆ, ਜੇ ਅਗਲੇ ਨੇ ਵਾਪਸ ਕਿਸੇ ਹੋਰ ਮੁਲਕ ਜਾਣਾ ਤਾਂ ਵੀ ਠੀਕ ਆ। ਉਹ ਵਿਨ ਵਿਨ ਸਿਚੁਏਸ਼ਨ ਬਣ ਸਕਦੀ ਹੈ ਇਹੀ। ਐਨੀਵੇ ਮੈਂ ਦੱਸ ਦਵਾਂ ਜੀ ਕਿ ਸੂਚਨਾ ਦਿੱਤੀ ਜਾ ਰਹੀ ਆ ਰੋਇਲ ਕਿਚਨ ਕੇਟਰਿੰਗ ਵਾਲਿਆਂ ਵੱਲੋਂ। ਰੋਇਲ ਕਿਚਨ ਹੁਣ ਲੈ ਕੇ ਆਏ ਨੇ ਸਮਰ ਪਾਰਟੀ ਸਪੈਸ਼ਲ ਟੇਕ ਆਊਟ ਆਫਰਸ। ਫਿਸ਼ ਪਕੌੜਾ 9.99 ਪਰ ਪਾਊਂਡ, ਪਨੀਰ ਪਕੌੜਾ 8.99 ਪਰ ਪਾਊਂਡ, ਚਿਕਨ ਪਕੌੜਾ 9.99 ਪਰ ਪਾਊਂਡ, ਅਤੇ ਦਿੱਲੀ ਵਾਲੇ ਛੋਲੇ ਭਟੂਰੇ ਵੀ 9.99 ਦੇ। ਕਨੈਕਟ FM ਦਾ ਹਵਾਲਾ ਦੇਣ 'ਤੇ ਸਪੈਸ਼ਲ ਲੈਂਪ ਚੌਪਸ ਅਤੇ ਲੰਚ ਥਾਲੀ 'ਤੇ ਲਓ 10% ਡਿਸਕਾਊਂਟ। ਟੇਕ ਆਊਟ ਆਰਡਰ ਕਰਨ ਲਈ ਕਾਲ ਕਰੋ ਰੋਇਲ ਕਿਚਨ 'ਤੇ 6047637400, 604-763-7400, ਯੂਨਿਟ ਨੰਬਰ 5774-3128 ਸਟਰੀਟ, ਈਟ ਰੋਇਲ ਈਟ ਵਿਥ ਰੋਇਲ ਕਿਚਨ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਅਤੇ ਬ੍ਰੇਕ ਤੋਂ ਬਾਅਦ ਫਿਰ ਇੱਥੇ ਵਟਸਐਪ 'ਤੇ ਮੈਸੇਜ ਆਇਆ, ਕਹਿੰਦੇ UK 'ਚ 11 ਸਾਲ ਲੱਗਦੇ ਆ ਡਾਕਟਰ ਬਣਨ ਨੂੰ, 6+5 ਆਫਟਰ ਗ੍ਰੇਡ 12। ਐਕਚੁਅਲੀ ਇੰਡੀਆ ਦੇ ਵਿੱਚ ਵੀ ਜੇ ਕਿਸੇ ਨੇ ਸੁਪਰ ਸਪੈਸ਼ਲਾਈਜੇਸ਼ਨ ਜਾਂ ਸਪੈਸ਼ਲਿਸਟ ਡਾਕਟਰ ਬਣਨਾ, ਟਾਈਮ ਉੱਥੇ ਵੀ ਇੰਨਾ ਹੀ ਲੱਗ ਜਾਂਦਾ, ਕਿਉਂਕਿ 12ਵੀਂ ਤੋਂ ਬਾਅਦ ਤੁਸੀਂ MBBS ਦੀ ਡਿਗਰੀ ਕਰਨ ਜਾਂਦੇ ਹੋ, MBBS ਦੀ ਡਿਗਰੀ ਨੂੰ ਤੁਹਾਨੂੰ 4-5 ਸਾਲ ਉਹ 'ਚ ਲੱਗਦੇ ਆ, ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਐਂਟਰੈਂਸ ਐਗਜ਼ਾਮ ਲਿਖਣਾ। ਆ ਨੀਟ ਵਾਲੇ ਪੇਪਰਾਂ ਦਾ ਰੌਲਾ ਜਿਹੜਾ ਪਿਆ ਸੀ, ਆ ਨੀਟ ਵਾਲਾ ਜਿਹੜਾ ਹੁਣ ਪੇਪਰ ਲੀਕ ਹੋਇਆ ਸੀ, ਇਹ ਤਾਂ ਉਹੀ 12ਵੀਂ ਤੋਂ ਬਾਅਦ ਜਿਨ੍ਹਾਂ ਨੇ MBBS ਦੀ ਐਡਮਿਸ਼ਨ ਲੈਣੀ ਆ ਉਹ। ਫਿਰ ਉਸ ਤੋਂ ਬਾਅਦ ਤੁਸੀਂ ਨੀਟ ਦਾ ਪੋਸਟ ਗ੍ਰੈਜੂਏਸ਼ਨ ਦਾ ਐਗਜ਼ਾਮ ਲਿਖਦੇ ਹੋ ਐਂਟਰੈਂਸ ਦਾ, ਫਿਰ ਐਡਮਿਸ਼ਨ ਹੁੰਦੀ ਆ, ਫਿਰ ਤੁਸੀਂ ਉਹ ਜਿਹੜੀ MD ਕਰਨੀ ਆ, ਫਿਰ ਉਸ ਤੋਂ ਬਾਅਦ ਜੇ ਕੋਈ ਫਰਦਰ ਸੁਪਰ ਸਪੈਸ਼ਲਾਈਜੇਸ਼ਨ ਕਰਨੀ ਆ, ਉਹਦੇ ਵਿੱਚ ਲੈਦਾ ਸਮਾਂ ਲੱਗਦਾ। ਸੋ 10 ਸਾਲ ਤਾਂ ਇੰਡੀਆ 'ਚ ਵੀ ਲੱਗ ਹੀ ਜਾਂਦੇ ਡਾਕਟਰ ਬਣਨ ਨੂੰ, ਆਈ ਥਿੰਕ ਵਰਲਡ ਓਵਰ ਇਹੀ ਆ। ਅਤੇ MBBS ਡਾਕਟਰ ਦੀ ਵੈਸੇ ਬੜੀ ਬਹੁਤ ਜ਼ਿਆਦਾ ਇੱਕ ਵੈਲਿਊ ਸਿਸਟਮ ਦੇ ਵਿੱਚ ਮੰਨੀ ਜਾਂਦੀ ਆ, ਪਰ ਇਸ ਵੇਲੇ ਦੀ ਹਕੀਕਤ ਇਹ ਆ ਇੰਡੀਆ ਦੇ ਵਿੱਚ ਵੀ ਜੇ ਕਿਸੇ ਨੇ ਇਕੱਲੀ MBBS ਹੀ ਕੀਤੀ ਹੋਵੇ, ਉਹ ਆਪਣੇ ਨਾਮ ਉਰੇ ਡਾਕਟਰ 'ਤੇ ਲਾ ਲੈਂਦੇ ਆ, ਪਰ MBBS ਦੇ ਸਿਰ 'ਤੇ ਉਹਦੇ ਬੂਤੇ 'ਤੇ ਕੋਈ ਬਹੁਤਾ ਵਧੀਆ ਤੁਹਾਨੂੰ ਓਪਰਚੁਨਿਟੀ ਨਹੀਂ ਮਿਲਦੀ। ਉਹਦੇ ਵਿੱਚ ਅੱਗੇ MD ਕੀਤੀ ਹੋਣੀ, ਕੋਈ ਹੋਰ ਸਪੈਸ਼ਲਾਈਜੇਸ਼ਨ ਕੀਤੀ ਹੋਣੀ, ਉਹ ਬਹੁਤ ਜ਼ਰੂਰੀ ਆ। ਥੋੜ੍ਹਾ ਸਿਸਟਮ ਉੱਥੋਂ ਦਾ ਵੱਖਰਾ ਜਿਹੜਾ ਇਹ ਇੰਡੀਆ ਦਾ, ਉਹਦੇ ਵਿੱਚ ਐਸ ਸੱਚ ਅਜੇ ਫੈਮਿਲੀ ਡਾਕਟਰ ਵਾਲਾ ਜਿਹੜਾ ਕੋਨਸੈਪਟ ਆ ਉਹ ਨਹੀਂ ਹੈਗਾ, ਹਾਲਾਂਕਿ ਹੁਣ ਉਹ ਕੁਝ ਕੋਰਸਿਸ ਵਗੈਰਾ ਲਾਂਚ ਕੀਤੇ ਗਏ ਆ, ਪਰ ਯਾ 10 ਸਾਲ ਉੱਥੇ ਵੀ ਲੱਗ ਜਾਂਦੇ ਆ ਪ੍ਰੋਪਰ ਫੁੱਲ ਫਲੈਸ਼ਡ ਸਪੈਸ਼ਲਿਸਟ ਬਣਨ। ਕੈਨੇਡਾ ਦੀ ਫੈਡਰਲ ਕੋਰਟ ਨੇ ਇੱਕ ਕਥਿਤ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਨੂੰ ਜੇਲ੍ਹ ਦੇ ਵਿੱਚ ਹੀ ਰੱਖਣ ਦੀ ਜਿਹੜੀ ਇੱਕ ਅਰਜ਼ੀ ਆ ਸਰਕਾਰ ਦੀ, ਉਹ ਮੰਨ ਲਈ ਆ। ਤੁਹਾਨੂੰ ਯਾਦ ਹੋਏਗਾ ਪਿਛਲੇ ਦਿਨੀ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ, ਕਰਮਵੀਰ ਸਿੰਘ ਨਾਂ ਦਾ ਬੰਦਾ ਇਹ ਜਿਹੜਾ ਕਿ ਇੰਡੀਅਨ ਨੈਸ਼ਨਲ ਹੈ, ਇਹਦੇ ਉੱਪਰ ਦੋਸ਼ ਇਹ ਆ ਕਿ ਇਹ ਲਾਰੈਂਸ ਬਿਸ਼ਨੋਈ ਗਰੁੱਪ ਗੈਂਗ ਦਾ ਇਹ ਮੈਂਬਰ ਆ, ਅਤੇ AP ਢਿੱਲੋਂ ਦੇ ਘਰ 'ਤੇ ਜਿਹੜੀ ਗੋਲੀ ਚੱਲੀ ਸੀ, ਅਤੇ ਜਿਹੜੀ ਉੱਥੇ ਅੱਗ ਲਾਉਣ ਦੀ ਉਹਦੇ ਘਰ ਦੇ ਬਾਹਰ ਗੱਡੀਆਂ ਨੂੰ ਅੱਗ ਵੀ ਲਾਈ ਗਈ ਸੀ, ਵੈਨਕੂਵਰ ਆਈਲੈਂਡ ਅਤੇ ਕੋਲਵੁੱਡ ਦੇ ਵਿੱਚ ਉਹਦਾ ਘਰ ਸੀ AP ਢਿੱਲੋਂ ਦਾ, ਕਿ ਉਸ ਵਾਰਦਾਤ ਦੇ ਵਿੱਚ ਇਸ ਵਿਅਕਤੀ ਦੀ ਸ਼ਮੂਲੀਅਤ ਸੀ, ਕੁਝ ਹੋਰ ਵਾਰਦਾਤਾਂ ਦੇ ਵਿੱਚ ਵੀ ਇਹ ਇਨਵੋਲਵ ਸੀ। ਇਹ ਪਹਿਲਾਂ ਇੰਡੀਆ ਦੇ ਵਿੱਚ ਇੱਕ ਮਰਡਰ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਸੀ, 2019 ਦੇ ਵਿੱਚ ਇਹਦੇ ਪਿਤਾ ਜੀ ਦਾ ਦੇਹਾਂਤ ਹੋਇਆ, ਇਹਨੂੰ ਉਦੋਂ ਜ਼ਮਾਨਤ 'ਤੇ ਬਾਹਰ ਆਉਣ ਦਿੱਤਾ ਗਿਆ, ਇੰਡੀਆ ਦੇ ਵਿੱਚ ਪੰਜਾਬ 'ਚ ਜੇਲ੍ਹ 'ਚੋਂ ਬਾਹਰ ਆਇਆ, ਪਰ ਉਸ ਤੋਂ ਬਾਅਦ ਉੱਥੋਂ ਫਰਾਰ ਹੋ ਕੇ ਪਹਿਲਾਂ ਮੈਕਸੀਕੋ ਆਉਂਦਾ, ਫਿਰ ਅਮਰੀਕਾ ਆਉਂਦਾ, ਉੱਥੇ ਆਪਣੀ ਅਸਾਈਲਮ ਦੀ ਅਰਜ਼ੀ ਲਾਉਂਦਾ, ਉਹ ਰਿਜੈਕਟ ਹੁੰਦੀ ਆ, ਅਤੇ ਫਿਰ ਇਹ ਬਾਰਡਰ ਟੱਪ ਕੇ ਕੈਨੇਡਾ ਆ ਜਾਂਦਾ, ਅਤੇ ਕੈਨੇਡਾ ਆ ਕੇ ਇਹਨੇ ਆਪਣੀ ਅਸਾਈਲਮ ਦੀ ਅਰਜ਼ੀ ਲਗਾ ਦਿੱਤੀ। ਇਸ ਸਾਲ ਦੀ 2 ਅਪ੍ਰੈਲ ਤੋਂ ਇਹ ਹਿਰਾਸਤ ਵਿੱਚ ਸੀ ਕੈਨੇਡੀਅਨ ਇਮੀਗ੍ਰੇਸ਼ਨ ਅਥੋਰਿਟੀਜ਼ ਦੀ, ਅਤੇ ਉਸ ਤੋਂ ਬਾਅਦ ਇੱਥੇ ਜਿਹੜੀ ਇਹਦੀ ਅਰਜ਼ੀ ਸੀਗੀ ਰੈਫਿਊਜੀ ਦੀ, ਉਹਦੇ ਉੱਪਰ IRB ਵੱਲੋਂ ਜਿਹੜੀ ਹੀਅਰਿੰਗ ਕੀਤੀ ਗਈ ਸੀ। 10 ਜੂਨ ਨੂੰ ਉਹਨਾਂ ਨੇ ਇਹ ਫੈਸਲਾ ਦੇ ਦਿੱਤਾ IRB ਨੇ ਕਿ ਕਰਮਵੀਰ ਸਿੰਘ ਨੂੰ ਹਾਊਸ ਅਰੈਸਟ ਅਤੇ ਇਲੈਕਟ੍ਰੋਨਿਕ ਮੋਨੀਟਰਿੰਗ ਨਾਲ $1,00,000 ਦੇ ਕੈਸ਼ ਬੌਂਡ 'ਤੇ ਕਿਹਨੂੰ ਜੇਲ੍ਹ ਦੇ ਵਿੱਚੋਂ ਜਾਂ ਜਿਹੜੀ ਡਿਟੈਂਸ਼ ਹਿਰਾਸਤ ਦੇ ਵਿੱਚ ਉਹਨੂੰ ਰਿਹਾਅ ਕਰ ਦਿੱਤਾ ਜਾਵੇ। ਉਦੋਂ ਫਿਰ ਫੈਡਰਲ ਸਰਕਾਰ ਦੇ ਜਿਹੜੇ ਪਬਲਿਕ ਸੇਫਟੀ ਮੰਤਰਾਲਾ ਹੈ, ਉਹਨਾਂ ਨੇ ਅਦਾਲਤ ਦੇ ਵਿੱਚ ਅਰਜ਼ੀ ਲਗਾਈ ਕਿ ਇਸ ਵਿਅਕਤੀ ਨੂੰ ਇਸ ਤਰ੍ਹਾਂ ਹਿਰਾਸਤ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਸੋ ਮਾਮਲਾ ਫੈਡਰਲ ਅਦਾਲਤ ਦੇ ਵਿੱਚ ਗਿਆ ਸੀ, ਅਤੇ ਕੱਲ੍ਹ ਅਦਾਲਤ ਵੱਲੋਂ ਇਹ ਜਿਹੜਾ ਫੈਸਲਾ ਹੈ ਦਿੱਤਾ ਗਿਆ ਹੈ ਕਿ ਇਸ ਵਿਅਕਤੀ ਨੂੰ ਕਰਮਵੀਰ ਸਿੰਘ ਨੂੰ ਅਦਾਲਤ ਗਿਆ ਸੀ ਅਤੇ ਕੱਲ੍ਹ ਅਦਾਲਤ ਵੱਲੋਂ ਇਹ ਜਿਹੜਾ ਫੈਸਲਾ ਹੈ ਦਿੱਤਾ ਗਿਆ ਹੈ ਕਿ ਇਸ ਵਿਅਕਤੀ ਨੂੰ ਕਰਮਵੀਰ ਸਿੰਘ ਨੂੰ ਅਦਾਲਤ ਇਸ ਨੂੰ ਹਿਰਾਸਤ ਦੇ ਵਿੱਚ ਹੀ ਰੱਖਿਆ ਜਾਵੇ। ਇਹ ਫੈਸਲਾ ਐਕਚੁਲੀ 3 ਅਗਸਤ ਨੂੰ ਦਿੱਤਾ ਗਿਆ ਹੈ ਫੈਡਰਲ ਕੋਰਟ ਦੇ ਜੱਜ ਵੱਲੋਂ। ਉਹਨਾਂ ਨੇ ਇਹ ਕਿਹਾ ਕਿ ਜਦੋਂ IRB ਨੇ ਵੇਖਿਆ ਕਿ ਜੀ ਇਸ ਬੰਦੇ ਦੀ ਜ਼ਮਾਨਤ ਵਾਸਤੇ ਇਸ ਦੀਆਂ ਭੈਣਾਂ ਵੱਲੋਂ $1,00,000 ਦੀ ਲਗਭਗ ਜਿਹੜੀ ਜ਼ਮਾਨਤ ਆ ਉਹ ਭਰਨ ਵਾਸਤੇ ਪੁਸ਼ਟੀ ਕੀਤੀ ਗਈ ਹੈ ਜਾਂ ਹਾਮੀ ਭਰੀ ਗਈ ਆ, ਕਹਿੰਦੇ ਇਹ ਉਹਨਾਂ ਨੇ ਨਹੀਂ ਦੇਖਿਆ ਕਿ ਇਹਨਾਂ ਦੇ ਸੋਰਸ ਆਫ ਫੰਡਸ ਕੀ ਸੀਗੇ, ਕਿਉਂਕਿ ਰਿਪੋਰਟਾਂ ਦੇ ਵਿੱਚ ਗੱਲਾਂ ਇਹ ਵੀ ਸਾਹਮਣੇ ਆਈਆਂ ਨੇ ਕਿ ਇਸ ਵਿਅਕਤੀ ਨੇ ਇਹਦੀਆਂ ਜਿਹੜੀਆਂ ਸਿਸਟਰਸ ਨੇ ਉਹ ਵੀ ਓਨਟੈਰੀਓ 'ਚ ਰਹਿੰਦੀਆਂ, ਕਿ ਉਹਨਾਂ ਨੂੰ ਜਿਹੜੇ ਇੱਕ ਸਿਸਟਰ ਦਾ ਜਿਊਲਰੀ ਸਟੋਰ ਆ, ਅਤੇ ਉਹ ਜਿਊਲਰੀ ਸਟੋਰ ਖੋਲ੍ਹਣ ਦੇ ਵਿੱਚ ਜਿਹੜੇ ਪੈਸੇ ਨੇ ਉਹ ਇਸ ਬੰਦੇ ਵੱਲੋਂ ਦਿੱਤੇ ਗਏ ਹੋ ਸਕਦੇ ਨੇ, ਅਤੇ ਜਿਹੜੇ ਉਹ ਪੈਸੇ ਸੀ ਉਹ ਪ੍ਰੋਸੀਡਸ ਆਫ ਕ੍ਰਾਈਮ ਸਨ, ਅਤੇ ਅਤੇ ਜਿਹੜੇ ਇਹਨਾਂ ਦੀਆਂ ਇਸ ਬੰਦੇ ਦੀਆਂ ਸਿਸਟਰਸ ਦਾ ਜੋ ਲਾਈਫ ਸਟਾਈਲ ਆ, ਜਾਂ ਜਿਹੜੇ ਉਹਨਾਂ ਨੇ ਪੈਸੇ ਜ਼ਮਾਨਤ ਦੇ ਤੌਰ 'ਤੇ ਬੌਂਡ ਭਰਨ ਵਾਸਤੇ ਜੋ ਪੇਸ਼ਕਸ਼ ਕੀਤੀ, ਉਹ ਸੋਰਸ ਆਫ ਫੰਡਸ ਕੀ ਸੀ ਉਹਦੀ, ਉਹ ਕੋਈ ਪ੍ਰੋਪਰ ਪੁਸ਼ਟੀ ਨਹੀਂ ਸਨ ਕਰ ਸਕੇ। ਇੱਕ ਸਿਸਟਰ ਦੇ ਅਕਾਊਂਟ ਦੇ ਵਿੱਚ ਜਿਸ ਤਰ੍ਹਾਂ ਦੇ E-transfers ਵਗੈਰਾ ਆਏ, ਕੰਮ ਕਾਜ ਕੀ ਸੀ ਉਹਨਾਂ ਦਾ, ਜੋਬ ਕੀ ਸੀ, ਕੋਈ ਇੰਪਲੋਇਮੈਂਟ ਉਸ ਵੇਲੇ ਹੈ ਵੀ ਨਹੀਂ ਸੀ, ਉਹਦੀ ਵੀ ਉਹਨੂੰ ਵੀ ਜਸਟੀਫਾਈ ਨਹੀਂ ਕਰ ਸਕੇ ਵੀ ਇਹ ਪੈਸੇ ਆਉਣ ਦਾ ਉਹਨਾਂ ਕੋਲ ਸਰੋਤ ਕੀ ਆ। ਅਤੇ ਜਦੋਂ ਕਿਸੇ ਦਾ ਵੀ ਕੋਈ ਜ਼ਮਾਨਤ ਵਾਸਤੇ ਕੋਈ ਬੌਂਡ ਭਰਨਾ ਹੁੰਦਾ, ਤਾਂ ਇਹ ਕਾਨੂੰਨ ਇਹ ਗੱਲ ਕਹਿੰਦਾ ਕਿ ਇਹ ਗੱਲ ਵੀ ਸਪਸ਼ਟ ਕਰਨੀ ਪੈਂਦੀ ਹੈ ਕਿ ਜਿਹੜਾ ਵਿਅਕਤੀ ਬੌਂਡ ਭਰ ਰਿਹਾ ਹੈ ਉਹਦਾ ਸੋਰਸ ਆਫ ਫੰਡਸ ਕੀ ਹੈ, ਤੁਹਾਨੂੰ ਇਸ ਗੱਲ ਨੂੰ ਤਸਦੀਕ ਕਰਨਾ ਪੈਣਾ, ਇਸ ਗੱਲ ਨੂੰ ਵੈਲੀਡੇਟ ਕਰਨਾ ਪੈਣਾ ਹੈ। ਸੋ IRB ਵੱਲੋਂ ਅਜਿਹਾ ਨਹੀਂ ਸੀ ਕੀਤਾ ਗਿਆ, ਇਸ ਕਰਕੇ ਫੈਡਰਲ ਜੱਜ ਨੇ ਉਹਨਾਂ ਨੂੰ ਝਾੜ ਵੀ ਪਾਈ ਆ। ਇਹ ਇਸ ਗੱਲ ਦਾ ਵੀ ਪ੍ਰਤੀਕ ਆ ਕਿ ਆਈ ਆਰ ਬੀ ਦੀਆਂ ਹੀਅਰਿੰਗਸ ਦੇ ਵਿੱਚ ਕਈ ਵਾਰੀ ਜਿਹੜੀਆਂ ਬੇਸਿਕ ਚੀਜ਼ਾਂ ਨੇ ਉਹਨਾਂ ਨੂੰ ਕਿਵੇਂ ਅਣਗੌਲਿਆਂ ਕਰ ਦਿੱਤਾ ਜਾਂਦਾ। ਇਹ ਤਾਂ ਚੰਗੀ ਗੱਲ ਆ ਵੀ ਸਰਕਾਰ ਸਮੇਂ ਸਿਰ ਹਰਕਤ ਦੇ ਵਿੱਚ ਆ ਗਈ ਅਤੇ ਉਹਨਾਂ ਨੇ ਅਦਾਲਤ ਦੇ ਵਿੱਚ ਅਰਜ਼ੀ ਲਗਾ ਦਿੱਤੀ ਆ, ਤਾਂਹੀਓ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਅਤੇ ਹੁਣ ਕਰਮਵੀਰ ਸਿੰਘ ਨੂੰ ਹਿਰਾਸਤ ਦੇ ਵਿੱਚ ਹੀ ਰੱਖਿਆ ਜਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਕੱਲ੍ਹ ਟੋਰੋਂਟੋ ਵਿੱਚ ਸੀਗੇ, ਉੱਥੇ ਉਹਨਾਂ ਨੇ ਇੱਕ ਅਨਾਊਂਸਮੈਂਟ ਕੀਤੀ ਆ ਕਿ ਫੈਡਰਲ ਸਰਕਾਰ ਟੋਰੋਂਟੋ ਦੇ ਵਿੱਚ ਅਫੋਰਡੇਬਲ ਹਾਊਸਿੰਗ ਪ੍ਰੋਜੈਕਟਸ ਵਾਸਤੇ ਅਗਲੇ 3 ਸਾਲਾਂ 'ਚ $2.7 billion ਇਨਵੈਸਟ ਕਰੇਗੀ। ਸੋ ਇਹ ਕਮਿਟਮੈਂਟ ਕੱਲ੍ਹ ਉੱਥੇ ਉਹਨਾਂ ਨੇ ਅਨਾਊਂਸ ਕੀਤੀ ਆ। ਪਰ ਆਫਕੋਰਸ ਉੱਥੇ ਹੋਰ ਵੀ ਕਈ ਜਿਹੜੇ ਇਸ਼ੂਜ਼ ਨੇ ਉਹਨਾਂ ਬਾਰੇ ਮਾਰਕ ਕਾਰਨੀ ਨੂੰ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਵਿੱਚੋਂ ਇਸ ਵੇਲੇ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਕਿ ਕੈਨੇਡਾ ਦੀ US ਦੇ ਨਾਲ ਟ੍ਰੇਡ ਡੀਲ ਨੂੰ ਲੈ ਕੇ ਗੱਲਬਾਤ ਕਿੱਥੇ ਪਹੁੰਚੀ ਹੋਈ ਆ। 19 ਅਗਸਤ ਬੜੀ ਤੇਜ਼ੀ ਨਾਲ ਆ ਰਹੀ ਆ, 19 ਅਗਸਤ ਜਦੋਂ ਤੋਂ ਡੋਨਲਡ ਟਰੰਪ ਵੱਲੋਂ ਜਿਹੜੀ ਧਮਕੀ ਦਿੱਤੀ ਗਈ ਹੈ ਪਿਛਲੇ ਮਹੀਨੇ ਕਿ 50% ਟੈਰਿਫ ਲਗਾਇਆ ਜਾਏਗਾ ਕੈਨੇਡਾ ਤੋਂ ਆਉਂਦੀਆਂ ਲਗਭਗ $28 billion ਦੀਆਂ ਚੀਜ਼ਾਂ ਉੱਪਰ, ਅਤੇ ਇਹ ਜਿਹੜਾ ਟੈਰਿਫ ਹੋਏਗਾ ਜਿਹੜਾ ਕਿ 1930 ਵਾਲਾ ਇੱਕ ਐਕਟ ਇਸਤੇਮਾਲ ਕਰਕੇ ਟਰੰਪ ਵੱਲੋਂ ਜਿਹਦਾ ਇੱਕ ਆਰਡਰ ਸਾਈਨ ਕੀਤਾ ਗਿਆ ਅਤੇ ਉਹ ਆਰਡਰ ਲਾਗੂ 30 ਦਿਨ ਮਗਰੋਂ ਹੋਣਾ, ਅਤੇ ਉਹ 30 ਦਿਨ 19 ਅਗਸਤ ਨੂੰ ਪੂਰੇ ਹੁੰਦੇ ਆ। ਇਹਨਾਂ ਦੇ ਇਸ ਦੇ ਵਿੱਚ ਜਿਹੜੇ ਪ੍ਰੋਡਕਟਸ ਦੇ ਉੱਪਰ ਟੈਰਿਫ ਲੱਗਣਾ ਉਹਨਾਂ ਨੂੰ USMCA ਫਰੀ ਟ੍ਰੇਡ ਅਗਰੀਮੈਂਟ ਤਹਿਤ ਵੀ ਕੋਈ ਰਾਹਤ ਨਹੀਂ ਮਿਲੇਗੀ। ਸੋ ਉਹ ਕੋਈ ਜਿਹੜੀ ਪ੍ਰੋਟੈਕਸ਼ਨ ਹੈ ਨਹੀਂ ਮਿਲੇਗੀ। ਸੋ ਮਾਰਕ ਕਾਰਨੀ ਨੂੰ ਕੱਲ੍ਹ ਪੁੱਛਿਆ ਗਿਆ ਕਿ ਗੱਲਬਾਤ ਕਿਵੇਂ ਚੱਲ ਰਹੀ ਹੈ ਅਤੇ ਕੈਨੇਡਾ ਕੀ ਕਰੇਗਾ ਜੇ ਗੱਲਬਾਤ ਨਹੀਂ ਹੁੰਦੀ ਜਾਂ ਕੋਈ ਡੀਲ ਨਹੀਂ ਹੋ ਪਾਉਂਦੀ, ਨੈਗੋਸੀਏਸ਼ਨ ਜੇ ਨਾਕਾਮ ਰਹਿੰਦੀ ਆ। ਸੋ ਮਾਰਕ ਕਾਰਨੀ ਨੇ ਕੱਲ੍ਹ ਥੋੜ੍ਹੀ ਸਖਤ ਗੱਲ ਕੀਤੀ ਆ, ਉਹਨਾਂ ਨੇ ਕਿਹਾ ਕੈਨੇਡਾ ਸਖਤ ਸਟੈਂਸ ਲਏਗਾ। ਕਹਿੰਦੇ ਅਸੀਂ ਜੇ ਅਮਰੀਕਾ ਦੇ ਨਾਲ ਕੋਈ ਅਗਰੀਮੈਂਟ ਨਹੀਂ ਹੁੰਦਾ ਅਤੇ ਇਸ ਮਹੀਨੇ ਜਿਹੜੇ ਉਹ 50% ਟੈਰਿਫ ਲੱਗਣੇ ਨੇ ਜੇ ਉਹ ਲਾਗੂ ਹੋ ਜਾਂਦੇ ਨੇ ਤਾਂ ਕੈਨੇਡਾ ਵੱਲੋਂ ਵੀ ਜਿਹੜੀ ਸਖਤ ਕਾਰਵਾਈ ਹੈ ਉਹ ਕੀਤੀ ਜਾਏਗੀ। ਕੀ ਕੀਤਾ ਜਾਏਗਾ ਉਹਦੇ ਬਾਰੇ ਕੋਈ ਵੇਰਵੇ ਪ੍ਰਧਾਨ ਮੰਤਰੀ ਨੇ ਸਾਂਝੇ ਨਹੀਂ ਕੀਤੇ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਜਿਹੜਾ ਇਸ ਵੇਲੇ ਟੀਚਾ ਹੈ ਉਹ ਜਿੰਨੇ ਵੀ ਟਰੰਪ ਵੱਲੋਂ ਸੈਕਟੋਰਲ ਟੈਰਿਫਸ ਲਗਾਏ ਗਏ ਨੇ ਸੈਕਸ਼ਨ 232 ਦੀ ਵਰਤੋਂ ਕਰਕੇ, ਜਿਹੜਾ 1974 ਵਾਲਾ ਟ੍ਰੇਡ ਐਕਟ ਆ, ਕਿ ਉਹਦੇ ਵਿੱਚ ਆਟੋ ਸੈਕਟਰ, ਸਟੀਲ, ਅਲੂਮਨੀਅਮ ਅਤੇ ਲੰਬਰ ਦੇ ਉੱਪਰ ਜਿਹੜੇ ਟੈਰਿਫਸ ਨੇ ਕਿ ਉਹਨਾਂ ਸਾਰੇ ਦੇ ਸਾਰੇ ਟੈਰਿਫਸ ਨੂੰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਨਾਲ ਡੀਲ ਕੀਤਾ ਜਾਵੇ, ਉਹਨਾਂ ਨੂੰ ਨਜਿੱਠ ਲਿਆ ਜਾਵੇ। ਕਹਿੰਦੇ ਆਲਰੇਡੀ ਅਸੀਂ ਅਮਰੀਕਾ ਦੇ ਨਾਲ ਬੜੀ ਸਖਤ ਟੋਨ ਇਖਤਿਆਰ ਕੀਤੀ ਹੋਈ ਆ, ਦ ਟੋਨ ਇਜ਼ ਪ੍ਰੀਟੀ ਟਫ, ਇਹ ਪ੍ਰਧਾਨ ਮੰਤਰੀ ਦਾ ਕਹਿਣਾ ਸੀ। ਕਹਿੰਦੇ ਵੀ ਆਰ ਗੋਇੰਗ ਟੂ ਡੂ ਐਵਰੀਥਿੰਗ ਦੈਟ ਵੁੱਡ ਬੀ ਨੈਸੈਸਰੀ ਇਫ ਦੇਰ ਇਜ਼ਨਟ ਅ ਡੀਲ ਔਨ August 19th। ਦ ਟਾਈਮ ਟੂ ਗੈਟ ਟਫਰ ਵਿਲ ਬੀ ਇਫ ਦੇਰ ਇਜ਼ ਅ ਮੂਮੈਂਟ ਵੇਅਰ ਦੇਰ ਇਜ਼ਨਟ ਅ ਡੀਲ ਵਿਦ ਦੀ ਅਮੈਰੀਕਨਸ। ਵੀ ਅਸੀਂ ਆਲਰੇਡੀ ਬਹੁਤ ਸਖਤ ਰੁੱਖ ਇਖਤਿਆਰ ਕੀਤਾ ਹੋਇਆ, ਇਸ ਰੁੱਖ ਨੂੰ ਹੋਰ ਵੀ ਜ਼ਿਆਦਾ ਸਖਤ ਕਰਨ ਦਾ ਸਮਾਂ ਉਦੋਂ ਹੋਏਗਾ ਜੇ 19 ਅਗਸਤ ਤੋਂ ਪਹਿਲਾਂ ਅਮਰੀਕਾ ਦੇ ਨਾਲ ਕੋਈ ਸਹਿਮਤੀ ਨਹੀਂ ਬਣਦੀ। ਉੱਧਰ ਡੋਨਲਡ ਟਰੰਪ ਵੀ ਕੱਲ੍ਹ ਲਾਸ ਵੇਗਸ ਦੇ ਵਿੱਚ ਇੱਕ ਇਵੈਂਟ 'ਤੇ ਸਪੀਚ ਦੇ ਰਹੇ ਸੀ। ਆਪਣੀ ਉਸ ਸਪੀਚ ਦੇ ਵਿੱਚ ਟਰੰਪ ਨੇ ਕਈ ਮੁਲਕਾਂ ਬਾਰੇ ਟਿੱਪਣੀ ਕੀਤੀ ਆ ਕਿ ਵੀ ਕਈ ਮੁਲਕਾਂ ਨੇ ਦੇਖੋ ਅਮਰੀਕਾ ਦਾ ਕਿੰਨੇ ਹੀ ਸਾਲਾਂ ਤੱਕ ਬੜਾ ਫਾਇਦਾ ਚੁੱਕਿਆ ਅਤੇ ਕੈਨੇਡਾ ਵੀ ਉਹਨਾਂ ਦੇ ਵਿੱਚੋਂ ਇੱਕ ਆ। ਕੈਨੇਡਾ ਬਾਰੇ ਕੱਲ੍ਹ ਡੋਨਲਡ ਟਰੰਪ ਨੇ ਕਿਹਾ ਕੈਨੇਡਾ ਇਜ਼ ਨਾਸਟੀ, ਦੇ ਆਰ ਨੈਸਟੀ, ਆਈ ਲਵ ਦ ਪੀਪਲ ਬਟ ਦੇ ਆਰ ਨੈਸਟੀ, ਨੈਸਟੀ ਲੀਡਰਸ਼ਿਪ। ਸੋ ਟਰੰਪ ਦੇ ਅੰਦਾਜ਼ ਵਿੱਚ ਇੱਕੋ ਸ਼ਬਦ ਨੂੰ ਵਾਰ ਵਾਰ ਜਿਵੇਂ ਉਹ ਦੁਹਰਾਉਂਦੇ ਨੇ ਵੀ ਇਹ ਤਾਂ ਵੀ ਬੜੇ ਮਾੜੇ, ਬੜੇ ਕੱਬੇ ਕਿਸਮ ਦੇ ਲੋਕ ਨੇ। ਵੀ ਲੋਕ ਨਹੀਂ ਕਹਿੰਦੇ, ਲੋਕ ਚੰਗੇ ਆ, ਲੋਕ ਮੈਨੂੰ ਬਹੁਤ ਪਿਆਰੇ ਆ, ਪਰ ਕੈਨੇਡਾ ਦੀ ਲੀਡਰਸ਼ਿਪ ਨਹੀਂ ਚੰਗੀ। ਪ੍ਰਾਈਮ ਮਿਨਿਸਟਰ ਦੇ ਦਫ਼ਤਰ ਨੇ ਟਰੰਪ ਦੀ ਇਸ ਟਿੱਪਣੀ ਉੱਪਰ ਕੋਈ ਵੀ ਅੱਗੇ ਰਿਐਕਸ਼ਨ ਦੇਣ ਤੋਂ ਅਜੇ ਇਨਕਾਰ ਕੀਤਾ। ਕੈਨੇਡਾ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਜਿਨ੍ਹਾਂ ਦੇ ਵਿੱਚੋਂ ਸਾਡੇ ਉਹ ਮਿਨਿਸਟਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੋਈ ਹੈ US ਕੈਨੇਡਾ ਟ੍ਰੇਡ ਵਾਲੀ ਫਾਈਲ ਦੀ, ਡੋਮਿਨਿਕ ਲਬਲੋਂਗ, ਅਤੇ ਉਹਨਾਂ ਦੇ ਨਾਲ ਕੈਨੇਡਾ ਦੇ ਚੀਫ ਨੈਗੋਸ਼ੀਏਟਰ ਵਿਦ ਦ US ਜੈਨਿਸ ਸ਼ੁਰੈਟ, ਉਹ ਇਸ ਹਫ਼ਤੇ ਵੀ ਅਮਰੀਕਾ ਦੇ ਦੌਰੇ 'ਤੇ ਗਏ ਹੋਏ ਨੇ, ਪਿਛਲੇ ਹਫ਼ਤੇ ਵੀ ਗਏ ਸੀ। ਸੋ ਲਗਾਤਾਰ 2 ਹਫ਼ਤੇ ਉਹ ਵਾਸ਼ਿੰਗਟਨ ਦੇ ਵਿੱਚ ਨੇ, ਅਤੇ ਉਹਨਾਂ ਨੇ ਕੱਲ੍ਹ ਕੁਝ ਮੀਟਿੰਗਸ ਵੀ ਕੀਤੀਆਂ ਨੇ, ਇੱਕ ਤਾਂ ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਸ ਦੇ CEO ਦੇ ਨਾਲ, US ਦੇ ਇੱਕ ਇੰਡਸਟਰੀ ਗਰੁੱਪ ਦੇ ਨਾਲ, ਅਤੇ ਕੁਝ ਰਿਪਬਲਿਕਨ ਸੈਨੇਟਰਸ ਦੇ ਨਾਲ ਵੀ ਕੱਲ੍ਹ ਉਹਨਾਂ ਨੇ ਮੀਟਿੰਗ ਕੀਤੀ ਆ। ਪਰ ਅਜੇ ਤੱਕ ਇਹ ਪੱਕਾ ਪਤਾ ਨਹੀਂ ਹੈ ਕਿ ਕੀ ਉਹਨਾਂ ਦੀ ਜਿਹੜੀ ਮੀਟਿੰਗ ਆ ਉਹ ਅਮਰੀਕਾ ਦੇ ਟ੍ਰੇਡ ਰੈਪ੍ਰਜੈਂਟੇਟਿਵ ਜਾਂ ਕਾਮਰਸ ਸੈਕਟਰੀ ਦੇ ਨਾਲ ਹੋਏਗੀ, ਕੀ ਉਹ ਜੇਮਿਸਨ ਗ੍ਰੀਅਰ ਜਾਂ ਫਿਰ ਜਿਹੜੇ ਬਾਕੀ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਕਿ ਨਹੀਂ ਕਰਨਗੇ। ਸੋ ਨੈਗੋਸੀਏਸ਼ਨ ਇਸ ਵੇਲੇ ਜਾਰੀ ਨੇ। ਕਾਰਨੀ ਨੇ ਇਹ ਵੀ ਕਿਹਾ ਕਿ ਰੀਅਲ ਨੈਗੋਸੀਏਸ਼ਨਸ, ਕੰਸਟਰਕਟਿਵ ਨੈਗੋਸੀਏਸ਼ਨਸ ਆਰ ਗੋਇੰਗ ਔਨ ਸੈਵਰਲ ਇਸ਼ੂਜ਼। ਅਤੇ ਕੱਲ੍ਹ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ, ਇੱਕ ਰਿਪੋਰਟ ਮੁਤਾਬਕ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਪਿਛਲੇ ਸਾਲ ਦੀ ਇੱਕ ਪ੍ਰਪੋਜ਼ਲ ਸੀ ਕਿ ਇਹਨਾਂ ਟੈਰਿਫਸ ਨਾਲ ਕਿਵੇਂ ਡੀਲ ਕੀਤਾ ਜਾ ਸਕਦਾ, ਸਟੀਲ ਅਤੇ ਅਲੂਮੀਨੀਅਮ ਅਤੇ ਲੰਬਰ ਟੈਰਿਫਸ ਨਾਲ, ਜਿਹਦੇ ਵਿੱਚ ਇਹ ਸੁਝਾਇਆ ਗਿਆ ਸੀ ਇੱਕ ਫਾਰਮੂਲਾ ਕਿ ਪਿਛਲੇ ਸਾਲਾਂ ਦੀ ਐਵਰੇਜ ਦੇਖ ਲਓ ਕਿ ਕਿੰਨਾ ਸਟੀਲ, ਕਿੰਨਾ ਅਲੂਮੀਨੀਅਮ ਅਤੇ ਕਿੰਨੀ ਲੰਬਰ ਕੈਨੇਡਾ ਵੱਲੋਂ ਅਮਰੀਕਾ ਨੂੰ ਭੇਜੀ ਜਾਂਦੀ ਆ, ਉਸ ਐਵਰੇਜ ਮੁਤਾਬਕ ਹੀ ਕੋਟਾ ਸੈੱਟ ਕਰ ਲਓ ਕਿ ਜਿੰਨਾ ਪ੍ਰੋਡਕਟ ਉਸ ਕੋਟੇ ਤੱਕ, ਉਸ ਲਿਮਿਟ ਤੱਕ ਭੇਜਿਆ ਜਾਏਗਾ, ਉੱਤੇ ਕੋਈ ਟੈਰਿਫ ਨਾ ਲੱਗੇ। ਉਸ ਕੋਟਾ ਤੋਂ ਉੱਪਰ ਜੇ ਕੋਈ ਟੈਰਿਫ, ਜੇ ਕੋਈ ਪ੍ਰੋਡਕਟ ਸ਼ਿਪ ਕੀਤਾ ਜਾਂਦਾ, ਉੱਤੇ ਟੈਰਿਫ ਲਾ ਲਓ। ਵੀ ਫਰਜ਼ ਕਰੋ ਕਿ ਜੇ ਕੈਨੇਡਾ ਵੱਲੋਂ ਅਮਰੀਕਾ ਨੂੰ ਭੇਜੀ ਜਾਣ ਵਾਲੀ ਸਟੀਲ ਦੀ ਜਿਹੜੀ ਮਿਕਦਾਰ ਹੈ, ਜੇ 10 ਸਾਲਾਂ ਦੀ ਐਵਰੇਜ ਹੈ, ਵੀ ਐਵਰੇਜ ਅਸੀਂ 100 ਟਨ ਸਟੀਲ ਭੇਜਦੇ ਹਾਂ, ਐਗਜ਼ਾਮਪਲ ਹੀ ਦੇ ਰਿਹਾ ਮੈਂ, ਵੀ ਜੇ ਹੁਣ ਇੱਦਾਂ ਕਰ ਲਓ ਵੀ 100 ਟਨ ਤੱਕ ਤਾਂ ਕੋਈ ਟੈਰਿਫ ਨਾ ਲੱਗੇ ਸਟੀਲ 'ਤੇ, ਜਦੋਂ 100 ਟਨ ਤੋਂ ਵੱਧ ਤੁਸੀਂ ਕੁਛ ਵੀ ਭੇਜਦੇ ਹੋ ਉਹਦੇ ਉੱਪਰ ਟੈਰਿਫ ਲਾ ਲਓ। ਸੋ ਇਹ ਫਾਰਮੂਲਾ ਪਿਛਲੇ ਸਾਲ ਵੀ ਡਿਸਕਸ ਹੋਇਆ ਸੀ, ਉਸੇ ਫਾਰਮੂਲੇ 'ਤੇ ਹੁਣ ਦੁਬਾਰਾ ਤੋਂ ਦੱਸਿਆ ਜਾ ਰਿਹਾ ਕਿ ਕੋਈ ਨਾ ਕੋਈ ਜਿਹੜੀ ਗੱਲਬਾਤ ਹੈ ਉਹ ਚੱਲ ਰਹੀ ਆ। ਅਤੇ ਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਅਸੀਂ ਇਸ ਗੱਲ ਨੂੰ ਲੈ ਕੇ ਬੜੇ ਕਲੀਅਰ ਹਾਂ ਕਿ ਜਿੰਨੇ ਵੀ ਟੈਰਿਫ ਸੈਕਸ਼ਨ 232 ਅਧੀਨ ਡੋਨਲਡ ਟਰੰਪ ਨੇ ਲਗਾਏ ਨੇ, ਜਿਨ੍ਹਾਂ ਦੇ ਵਿੱਚੋਂ ਸਟੀਲ, ਅਲੂਮੀਨੀਅਮ, ਆਟੋ ਸੈਕਟਰ ਅਤੇ ਫੋਰੈਸਟ ਪ੍ਰੋਡਕਟਸ ਵਾਲੇ ਟੈਰਿਫਸ ਨੇ, ਵੀ ਉਹ ਸਾਰੇ ਹੀ ਉਹਨਾਂ ਦੇ ਨਾਲ ਸਾਰਿਆਂ ਦੇ ਸਾਰਿਆਂ ਨਾਲ ਨਜਿੱਠਿਆ ਜਾਵੇ। ਖਬਰਾਂ ਇਹ ਵੀ ਆ ਰਹੀਆਂ ਨੇ ਕਿ ਅਮਰੀਕਾ ਵੱਲੋਂ ਇਸ ਵੇਲੇ ਜਿਹੜਾ ਪੂਰਾ ਇੱਕ ਪ੍ਰੈਸ਼ਰ ਪੁਆਇੰਟ ਬਣਾਇਆ ਹੋਇਆ ਉਹ ਹੈ ਆਟੋ ਸੈਕਟਰ ਦਾ। ਆਟੋ ਸੈਕਟਰ ਵਾਲੇ ਇਸ਼ੂ 'ਤੇ ਅਮਰੀਕਾ ਗੱਲ ਕਰਨ ਤੋਂ ਆਨਾਕਾਨੀ ਕਰ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਇੱਕ ਅਜਿਹਾ ਸੈਕਟਰ ਆ ਜਿਹਦੇ ਬਾਰੇ ਨੈਗੋਸੀਏਸ਼ਨ ਨੂੰ ਡਿਲੇਅ ਕਰਕੇ ਅਮਰੀਕਾ ਕੈਨੇਡਾ ਤੋਂ ਕੁਝ ਹੋਰ ਕਨਸੈਸ਼ਨਸ ਹਾਸਲ ਕਰ ਸਕਦਾ ਹੈ। ਸੋ ਪ੍ਰਧਾਨ ਮੰਤਰੀ ਭਾਵੇਂ ਕਹਿ ਤਾਂ ਰਹੇ ਨੇ ਵੀ ਅਸੀਂ ਆਪਣੀ ਟੋਨ ਬੜੀ ਸਖਤ ਰੱਖੀ ਹੋਈ ਆ, ਪਰ ਸਾਨੂੰ ਇਹ ਪਤਾ ਕਿ ਇਸ ਤੋਂ ਪਹਿਲਾਂ ਆਲਰੇਡੀ ਕਈ ਕਨਸੈਸ਼ਨਸ ਅਮਰੀਕਾ ਨੂੰ ਦਿੱਤੇ ਜਾ ਚੁੱਕੇ ਨੇ, ਭਾਵੇਂ ਉਹ ਆਨਲਾਈਨ ਸਟ੍ਰੀਮਿੰਗ ਐਕਟ ਰਾਹੀਂ ਜਿਹੜੀ ਮਿਨੀਮਮ 5% ਦੀ ਇੱਕ ਲਿਮਿਟ ਮਖਸੂਸ ਕੀਤੀ ਸੀ CRTC ਨੇ ਕਿ ਜਿਹੜੇ ਸਟ੍ਰੀਮਿੰਗ ਜਾਇੰਟਸ ਨੇ ਉਹਨਾਂ ਨੂੰ ਉਹ ਪੈਸੇ ਦੇਣੇ ਪੈਣਗੇ ਕੈਨੇਡੀਅਨ ਬ੍ਰੌਡਕਾਸਟਿੰਗ ਫੰਡ ਦੇ ਵਿੱਚ। CRTC ਨੇ ਤਾਂ 5% ਤੋਂ ਵਧਾ ਕੇ ਉਹਨੂੰ 15% ਕਰਤਾ ਸੀ। ਸਰਕਾਰ ਨੇ ਪਹਿਲਾਂ ਕਿਹਾ ਕਿ 15 ਨੂੰ ਤੁਸੀਂ ਰਿਵਿਊ ਕਰੋ, ਘਟਾਓ, ਅਤੇ ਹੁਣ ਖਬਰਾਂ ਇਹ ਆ ਰਹੀਆਂ ਨੇ ਕਿ 5% ਵਾਲੀ ਵੀ ਜਿਹੜੀ ਉਹ ਬੇਸਲਾਈਨ ਕੰਟਰੀਬਿਊਸ਼ਨ ਆ ਉਹ ਵੀ ਸਰਕਾਰ ਨੇ ਖਾਰਜ ਕਰ ਦੇਣੀ ਆ, ਖਤਮ ਕਰ ਦੇਣੀ ਆ, ਉਹ ਕਨਸੈਸ਼ਨ ਦਿੱਤਾ। ਡਿਜੀਟਲ ਸਰਵਿਸ ਟੈਕਸ ਤਾਂ ਪਿਛਲੇ ਸਾਲ ਹੀ ਕਨਸੈਸ਼ਨ ਦੇ ਦਿੱਤਾ ਸੀ, ਉਹ ਨਹੀਂ ਲੱਗੇਗਾ। ਗੋਡੀ ਹਾਊ ਬ੍ਰਿਜ, ਉਹਦੀ ਓਪਨਿੰਗ ਨੂੰ ਲੈ ਕੇ ਜਿਸ ਤਰ੍ਹਾਂ ਦਾ ਰੱਫੜ ਪੈ ਗਿਆ ਸੀ, ਅਤੇ ਹੁਣ ਉੱਥੋਂ ਜਿਹੜਾ ਟੋਲ ਇਕੱਤਰ ਹੁੰਦਾ ਉਹਦਾ ਰੈਵਨਿਊ ਵੀ ਅਮਰੀਕਾ ਨਾਲ ਹੁਣੇ ਹੀ ਸਪਲਿਟ ਕਰਨਾ ਸ਼ੁਰੂ ਹੋ ਗਿਆ, ਜਦਕਿ ਉਹ 50 ਸਾਲ ਬਾਅਦ ਸ਼ੁਰੂ ਹੋਣਾ ਸੀ। ਸੋ ਆਲਰੇਡੀ ਕਈ ਕਨਸੈਸ਼ਨ ਅਜਿਹੇ ਦਿੱਤੇ ਜਾ ਚੁੱਕੇ ਨੇ, ਪਰ ਅਮਰੀਕਾ ਇਹ ਵੀ ਚਾਹੁੰਦਾ ਕਿ ਕੈਨੇਡਾ ਆਪਣਾ ਡੇਅਰੀ ਸੈਕਟਰ ਖੋਲ੍ਹੇ ਅਤੇ ਅਮਰੀਕਾ ਨੂੰ ਡੇਅਰੀ ਸੈਕਟਰ ਦੇ ਵਿੱਚ ਜ਼ਿਆਦਾ ਐਕਸੈਸ ਮਿਲੇ, ਅਤੇ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ ਨੂੰ ਨੈਗੋਸੀਏਸ਼ਨ ਦੇ ਵਿੱਚ ਉਹ ਚਾਹੁੰਦੇ ਨੇ ਕਿ ਕੈਨੇਡਾ ਉਹਨਾਂ ਨੂੰ ਕੁਝ ਹੋਰ ਚੀਜ਼ਾਂ ਔਫਰ ਕਰੇ। ਪਰ ਆਟੋ ਸੈਕਟਰ 'ਤੇ ਜੋ ਅੰਦਰ ਖਾਤਿਓਂ ਖਬਰਾਂ ਮਿਲ ਰਹੀਆਂ ਨੇ ਉਹ ਨੇ ਕਿ ਆਟੋ ਸੈਕਟਰ ਬਾਰੇ ਗੱਲ ਕਰਨ ਨੂੰ ਅਮਰੀਕਾ ਇਸ ਕਰਕੇ ਰਾਜ਼ੀ ਨਹੀਂ ਆ ਕਿਉਂਕਿ ਜਿੰਨਾ ਉਸ ਚੀਜ਼ ਨੂੰ ਉਹ ਡਿਲੇਅ ਕਰਨਗੇ ਉਨਾ ਕੈਨੇਡਾ ਦੇ ਉੱਪਰ ਪ੍ਰੈਸ਼ਰ ਵਧੇਗਾ ਅਤੇ ਕੈਨੇਡਾ ਤੋਂ ਅਮਰੀਕਾ ਕੋਈ ਨਾ ਕੋਈ ਚੀਜ਼ਾਂ ਜ਼ਿਆਦਾ ਐਕਸਟ੍ਰੈਕਟ ਕਰ ਸਕਦਾ ਹੈ। ਬਲਰਾਜ ਧਾਲੀਵਾਲ ਜੀ ਦਾ ਇਹੀ ਮੈਸੇਜ ਆਇਆ, ਕਹਿੰਦੇ ਅਸੀਂ ਦੇਖ ਹੀ ਲਿਆ ਵੀ ਟੋਨ ਕਿੰਨੀ ਕੁ ਟੱਫ ਹੈਗੀ ਆ, ਕਿੰਨਾ ਸਖਤ ਰੁੱਖ ਆ, ਜਦੋਂ ਬ੍ਰਿਜ ਨੂੰ ਲੈ ਕੇ ਕਨਸੈਸ਼ਨ ਦੇ ਦਿੱਤਾ ਗਿਆ ਅਤੇ ਆਨਲਾਈਨ ਸਟ੍ਰੀਮਿੰਗ ਐਕਟ ਨੂੰ ਖਾਰਜ ਕੀਤਾ ਗਿਆ ਜਾਂ ਉਹਨੂੰ ਖਾਰਜ ਕਰਨ ਵਾਲੇ ਕਦਮ ਵਧਾਏ ਜਾ ਰਹੇ ਨੇ ਸਰਕਾਰ ਵੱਲੋਂ, ਅਜੇ ਉਹਨੂੰ ਕੈਂਸਲ ਕੀਤਾ ਨਹੀਂ ਗਿਆ, ਰੱਦ ਕੀਤਾ ਨਹੀਂ ਗਿਆ ਐਕਟ ਉਹ, ਪਰ ਕਰ ਦੇਣਾ ਕਿਉਂਕਿ ਸਰਕਾਰ ਨੇ ਅਦਾਲਤ ਨੂੰ ਚਿੱਠੀ ਲਿਖ ਕੇ ਦੇ ਦਿੱਤੀ ਸੀ ਨਾ, ਉਹ ਸਟ੍ਰੀਮਿੰਗ ਜਾਇੰਟਸ ਨੇ ਮੁਕੱਦਮਾ ਕੀਤਾ ਗਵਰਨਮੈਂਟ 'ਤੇ ਕਿ ਸਾਡੇ ਨਾਲ ਇਹ ਵਿਤਕਰਾ ਹੈ ਜੇ ਤੁਸੀਂ ਇੱਦਾਂ ਦਾ ਸਾਡੇ 'ਤੇ ਟੈਕਸ ਲਾਉਂਦੇ ਹੋ ਫਾਲਤੂ, ਅਤੇ ਗਵਰਨਮੈਂਟ ਨੇ ਫੈਡਰਲ ਅਦਾਲਤ ਨੂੰ ਚਿੱਠੀ ਲਿਖੀ ਪਿਛਲੇ ਦਿਨੀ, ਉਹਦੇ 'ਚ ਕਹਿਤਾ ਕਿ ਜੀ ਅਸੀਂ ਉਹ ਜਿਹੜਾ 5% ਦਾ ਟੈਕਸ ਆ ਉਹ ਅਸੀਂ ਹਟਾ ਹੀ ਦੇਣਾ, ਅਤੇ ਰੂਲ ਇਹ ਕਹਿੰਦਾ ਕਿ ਕੀ ਐਕਟ ਨੂੰ ਰੱਦ ਕੀਤੇ ਬਗੈਰ ਉਹ 5% ਵਾਲਾ ਕੰਟਰੀਬਿਊਸ਼ਨ ਦੀ ਲਿਮਿਟ ਸਰਕਾਰ ਹਟਾ ਸਕਦੀ ਹੈ ਕਿ ਨਹੀਂ, ਉਹਨੂੰ ਲੈ ਕੇ ਐਂਬੀਗਿਊਟੀ ਆ। ਪਰ ਜਿੱਦਾਂ ਮਰਜ਼ੀ ਹੋਵੇ, ਕੰਨ ਭਾਵੇਂ ਸਿੱਧਾ ਫੜੋ ਜਾਂ ਘੁਮਾ ਕੇ, ਉਹ 5% ਵਾਲੀ ਜਿਹੜੀ ਬੇਸਲਾਈਨ ਕੰਟਰੀਬਿਊਸ਼ਨ ਆਨਲਾਈਨ ਸਟ੍ਰੀਮਰਸ 'ਤੇ ਆ ਉਹ ਹਟਾ ਦੇਣੀ ਗਵਰਨਮੈਂਟ ਨੇ। ਇਹ ਵੀ ਤੁਸੀਂ ਗਿਣ ਲਓ ਕਿ ਜਸਟਿਨ ਟਰੂਡੋ ਦੇ ਸਮੇਂ ਦੌਰਾਨ ਲਾਗੂ ਕੀਤੀਆਂ ਪੋਲਿਸੀਜ਼ ਦੇ ਵਿੱਚੋਂ ਇਹ ਇੱਕ ਹੋਰ ਜਿਹੀ ਨੀਤੀ ਹੋਏਗੀ ਜਿਹਦੇ ਉੱਪਰ ਮਾਰਕ ਕਾਰਨੀ ਲਿਬਰਲਸ ਵੱਲੋਂ ਕਾਟੀ ਫੇਰੀ ਜਾ ਰਹੀ ਹੈ। ਸੋ ਕਈਆਂ ਦਾ ਇਹ ਵੀ ਮੰਨਣਾ ਕਿ ਜੇ ਜਸਟਿਨ ਟਰੂਡੋ ਵਾਲੀਆਂ ਨੀਤੀਆਂ ਨੂੰ ਰਿਵਰਸ ਕਰ ਰਹੇ ਨੇ ਉਹਨੂੰ ਕਨਸੈਸ਼ਨ ਨਾ ਮੰਨੋ, ਪਰ ਜਿਹੜੀਆਂ ਬਾਕੀਆਂ ਕੁਝ ਚੀਜ਼ਾਂ ਨੇ ਉਹਨਾਂ ਨੂੰ ਕਨਸੈਸ਼ਨ ਮੰਨਿਆ ਜਾ ਸਕਦਾ। ਸੋ ਇਹ ਵੀ ਕਈਆਂ ਦਾ ਇਹ ਵਿਊ ਪੁਆਇੰਟ ਆ। ਤੁਹਾਨੂੰ ਯਾਦ ਹੋਏਗਾ ਪਿਛਲੇ ਹਫ਼ਤੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ, ਵੈਸੇ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਵੱਡੀ ਖਬਰ ਬਣੀ ਰਹੀ ਕਿ ਡਾਕਟਰ ਐਂਥਨੀ ਫਾਊਚੀ ਦੀ ਪੇਸ਼ੀ ਸੀ ਸੈਨੇਟ ਦੀ ਹੋਮਲੈਂਡ ਸਿਕਿਉਰਿਟੀ ਐਂਡ ਗਵਰਨਮੈਂਟਲ ਅਫੇਅਰਸ ਕਮੇਟੀ ਦੇ ਮੂਹਰੇ। ਡਾਕਟਰ ਐਂਥਨੀ ਫਾਊਚੀ ਜਿਹੜੇ ਕਿ ਕੋਵਿਡ-19 ਪੈਂਡੈਮਿਕ ਦੌਰਾਨ ਕਿਉਂਕਿ ਉਹਨਾਂ ਨੇ ਅਮਰੀਕਾ ਦੇ ਵਿੱਚ ਜਿਹੜੀ ਪੂਰੀ ਪਬਲਿਕ ਹੈਲਥ ਦੀ ਪੋਲਿਸੀ ਸੀ ਉਹਨੂੰ ਜਿਸ ਹਿਸਾਬ ਨਾਲ ਲੀਡ ਕੀਤਾ ਉਹਨੂੰ ਲੈ ਕੇ ਕੰਟਰੋਵਰਸੀ ਇਹ ਬਣੀ ਹੋਈ ਆ। ਪਿਛਲੇ ਹਫ਼ਤੇ ਜਿਹੜੀ ਇਹ ਹੀਅਰਿੰਗ ਹੋਈ ਸੀ, ਐਂਥਨੀ ਫਾਉਚੀ ਨੇ ਪਬਲਿਕਲੀ ਇਹ ਗੱਲ ਆਖੀ ਸੀ ਕਿ ਜਿਹੜਾ ਇਹ COVID-19 ਦਾ ਵਾਇਰਸ ਆ ਇਹ ਚਾਈਨਾ ਦੀ ਵੂਹਾਨ ਦੀ ਇੱਕ ਵੈਟ ਮਾਰਕੀਟ 'ਚੋਂ ਚਮਗਾਦੜ ਤੋਂ ਹਿਊਮਨ ਦੇ ਵਿੱਚ ਟਰਾਂਸਮਿਟ ਹੋਇਆ, ਬੰਦੇ 'ਚ ਟਰਾਂਸਮਿਟ ਹੋਇਆ, ਉਸ ਤੋਂ ਅੱਗੇ ਸਾਰੇ ਪਾਸੇ ਫੈਲਿਆ। ਪਰ ਜਿਹੜੀ ਇਹਨਾਂ ਦੀਆਂ ਕੁਝ ਜਰਨਲ ਅਤੇ ਡਾਇਰੀ ਐਂਟਰੀਜ਼ ਸੀਗੀਆਂ, ਕਿਉਂਕਿ ਇਹਨਾਂ ਦਾ ਇੱਕ ਸੈੱਲਫੋਨ ਹੱਥ ਲੱਗਿਆ ਸੈਨੇਟ ਦੀ ਕਮੇਟੀ ਦੇ, ਉਹਦੇ ਵਿੱਚ ਜਿਹੜੇ ਕੁਝ ਨੋਟਸ ਨੇ, ਕੁਝ ਟੈਕਸਟਸ ਨੇ, ਉਹਦੇ ਵਿੱਚ ਇਹਨਾਂ ਨੇ ਇਹ ਲਿਖਿਆ ਕਿ ਜਿਹੜਾ ਇਹ ਵਾਇਰਸ ਹੈ ਇਹ ਲੈਬ ਦੇ ਵਿੱਚ ਵੀ ਹੋ ਸਕਦਾ ਕਿ ਤਿਆਰ ਹੋ ਕੇ ਉੱਥੋਂ ਲੀਕ ਹੋਇਆ ਹੋਵੇ। ਅਤੇ ਜਿਹੜੀ ਉਹ ਲੈਬ ਹੈ, ਅਸੀਂ ਪਿਛਲੇ ਹਫ਼ਤੇ ਵੀ ਗੱਲ ਕਰ ਰਹੇ ਸੀ ਕਿ ਉਸ ਲੈਬ ਨੂੰ 2014 ਤੋਂ ਲੈ ਕੇ 2019 ਦੇ ਵਿਚਕਾਰ ਅਮਰੀਕਾ ਦੀ ਉਸੇ ਹੀ ਏਜੰਸੀ ਵੱਲੋਂ ਤਕਰੀਬਨ $6-7 million ਦੀ ਫੰਡਿੰਗ ਦਿੱਤੀ ਗਈ ਸੀ, ਜਿਹੜੀ ਏਜੰਸੀ ਨੂੰ ਡਾਕਟਰ ਐਂਥਨੀ ਫਾਉਚੀ ਲੀਡ ਕਰਦੇ ਸਨ। ਸੋ ਸੈਨੇਟ ਦੀ ਇਸ ਕਮੇਟੀ ਨੇ ਇਹਨਾਂ ਦੇ ਉੱਪਰ ਇਸ ਗੱਲ ਤੋਂ ਜਿਹੜੇ ਇਹਨਾਂ ਦੀ ਪੇਸ਼ੀ ਕਰਵਾਈ ਸੀ ਕਿ ਕੀ ਡਾਕਟਰ ਐਂਥਨੀ ਫਾਉਚੀ ਨੇ ਅਮਰੀਕਨ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਲੋਕਾਂ ਨੂੰ ਕਹਿੰਦੇ ਰਹੇ ਕਿ ਇਹ ਚਮਗਾਦੜ ਤੋਂ ਟਰਾਂਸਮਿਟ ਹੋਇਆ, ਹਿਊਮਨ ਦੇ ਵਿੱਚ ਇਹ ਨੈਚੁਰਲ ਟਰਾਂਸਮਿਸ਼ਨ ਹੋਈ ਆ ਤਾਂ ਕਰਕੇ ਕੋਵਿਡ ਫੈਲਿਆ। ਪਰ ਅੰਦਰ ਖਾਤੇ ਇਸ ਗੱਲ ਨੂੰ ਵੀ ਇਹ ਮੰਨਦੇ ਨੇ ਕਿ ਇਹ ਲੈਬ ਲੀਕ ਦਾ ਮਾਮਲਾ ਹੋ ਸਕਦਾ ਕਿ ਲੈਬ ਦੇ ਵਿੱਚ ਤਿਆਰ ਕੀਤਾ ਵਾਇਰਸ ਉਹ ਲੀਕ ਹੋਇਆ ਅਤੇ ਉਹਦੇ ਕਰਕੇ ਇੰਨੀ ਜ਼ਿਆਦਾ ਜਿਹੜੀ ਸਮੱਸਿਆ ਉਹ ਪੈਦਾ ਹੋਈ। ਹੁਣ ਜਿਹੜੀ ਪਿਛਲੇ ਹਫ਼ਤੇ ਦੀ ਟੈਸਟੀਮਨੀ ਸੀ ਜਾਂ ਪਿਛਲੇ ਹਫ਼ਤੇ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਐਂਥਨੀ ਫਾਉਚੀ ਨੇ ਮਨਾ ਕਰ ਦਿੱਤਾ ਸੀ, ਇਨਕਾਰ ਕਰਤਾ ਸੀ। ਉਹਨਾਂ ਨੇ ਇਹ ਆਖਿਆ ਸੀ ਕਿ ਮੈਂ ਆਪਣੇ ਵਕੀਲ ਦੀ ਸਲਾਹ ਦੇ ਮੁਤਾਬਕ ਚੱਲਦਾ ਹੋਇਆ 5th Amendment ਦੀ ਵਰਤੋਂ ਕਰਾਂਗਾ। ਅਮਰੀਕਾ ਦੀ ਸੰਵਿਧਾਨ ਦੇ ਵਿੱਚ 5th Amendment ਕਿਸੇ ਵੀ ਵਿਅਕਤੀ ਨੂੰ ਇਸ ਗੱਲ ਦੀ ਇਜਾਜ਼ਤ ਦਿੰਦੀ ਆ ਕਿ ਉਸ ਤੋਂ ਧੱਕੇ ਨਾਲ ਕੋਈ ਵੀ ਅਜਿਹਾ ਬਿਆਨ ਨਹੀਂ ਲਿਆ ਜਾ ਸਕਦਾ ਜਿਹੜਾ ਕਿ ਉਹਦੇ ਹੀ ਖਿਲਾਫ਼ ਵਰਤਿਆ ਜਾ ਸਕੇ। ਬੇਸਿਕਲੀ ਇਹ ਚੁੱਪ ਰਹਿਣ ਦੇ ਤੁਹਾਨੂੰ ਇੱਕ ਪ੍ਰੋਵੀਜ਼ਨ ਪ੍ਰਦਾਨ ਕਰਦਾ ਕਿ ਦਾ ਰਾਈਟ ਟੂ ਰਿਮੇਨ ਸਾਇਲੈਂਟ, ਉਹ 5th Amendment ਆ। ਅਤੇ ਅੱਜ ਸੈਨੇਟ ਦੇ ਵਿੱਚ ਵੋਟਿੰਗ ਇਸ ਗੱਲ 'ਤੇ ਹੋਣੀ ਸੀ ਕਿ ਕੀ ਐਂਥਨੀ ਫਾਉਚੀ ਵੱਲੋਂ ਪਿਛਲੇ ਹਫ਼ਤੇ 5th Amendment ਦੀ ਵਰਤੋਂ ਕੀਤਾ ਜਾਣਾ ਅਤੇ ਸੈਨੇਟ ਕਮੇਟੀ ਦੇ ਸਵਾਲਾਂ ਦੇ ਜਵਾਬ ਨਾ ਦੇਣਾ, ਕੀ ਇਹ ਸੈਨੇਟ ਕਮੇਟੀ ਦੀ ਤੌਹੀਨ ਹੋਈ ਹੈ? ਇਸ ਦਿਸ ਦੀ ਕੰਟੈਂਪਟ ਆਫ ਸੈਨੇਟ। ਅਤੇ ਸੈਨੇਟ ਹੋਮਲੈਂਡ ਸਿਕਿਉਰਿਟੀ ਐਂਡ ਗਵਰਨਮੈਂਟ ਅਫੇਅਰਸ ਕਮੇਟੀ ਨੇ ਅੱਜ 8-5 ਦੇ ਫਰਕ ਨਾਲ, 8-5 ਦੇ ਵੋਟ ਦੇ ਫਰਕ ਨਾਲ ਇਹ ਕਹਿ ਦਿੱਤਾ ਹੈ ਕਿ ਡਾਕਟਰ ਐਂਥਨੀ ਫਾਉਚੀ ਵਾਜ਼ ਇਨ ਕੰਟੈਂਪਟ ਆਫ ਕਾਂਗਰਸ, ਕਿ ਇਹਨਾਂ ਨੇ ਜਿਹੜੇ ਬਣਦੇ ਸਵਾਲਾਂ ਦੇ ਜਵਾਬ ਨਾ ਦੇ ਕੇ ਜਿਹੜੀ ਇੱਕ ਇਲੈਕਟਿਡ ਬਾਡੀ ਆ ਕੈਨੇਡਾ ਅਮਰੀਕਾ ਦੀ ਕਾਂਗਰਸ, ਕਿਉਂਕਿ ਕਾਂਗਰਸ ਕੀ ਆ, ਹਾਊਸ ਆਫ ਰੈਪ੍ਰਜੈਂਟੇਟਿਵ ਅਤੇ ਸੈਨੇਟ, ਉਹਨੂੰ ਰਲਾ ਕੇ ਉੱਥੇ ਕਾਂਗਰਸ ਕਹਿ ਦਿੰਦੇ ਆ। ਹਾਊਸ ਆਫ ਰੈਪ੍ਰਜੈਂਟੇਟਿਵ ਜਿਵੇਂ ਆਪਣੇ MP ਆ ਉੱਥੇ ਉਹ ਰੈਪ੍ਰਜੈਂਟੇਟਿਵ ਹੁੰਦੇ ਆ, ਸੈਨੇਟ ਚਲੋ ਉਹ ਉੱਥੇ ਸੈਨੇਟਰ ਵੀ ਇਲੈਕਟ ਕੀਤੇ ਜਾਂਦੇ ਆ, ਉਹ 100 ਮੈਂਬਰਾਂ ਦਾ ਚੈਂਬਰ ਆ। ਸੋ ਦੋਹਾਂ ਨੂੰ ਰਲਾ ਕੇ, ਸੈਨੇਟ ਅਤੇ ਹਾਊਸ ਆਫ ਰੈਪ੍ਰਜੈਂਟੇਟਿਵ ਨੂੰ ਰਲਾ ਕੇ ਉਹਨੂੰ ਕਹਿ ਦਿੱਤਾ ਜਾਂਦਾ ਹੈ ਦ ਅਮੈਰੀਕਨ ਕਾਂਗਰਸ। ਸੋ ਅੱਜ ਇਹ ਮਤਾ ਉੱਥੇ ਪਾਸ ਕਰ ਦਿੱਤਾ ਗਿਆ ਅਤੇ ਇਹਦਾ ਇੰਪੈਕਟ ਕੀ ਹੋਏਗਾ? ਪੋਸੀਬਲੀ ਹੁਣ ਇੱਕ ਲੀਗਲ ਬੈਟਲ, ਇੱਕ ਲੀਗਲ ਕਲੈਸ਼ ਇਹਦੇ ਵਿੱਚੋਂ ਉਪਜ ਸਕਦਾ ਹੈ, ਕਿਉਂਕਿ ਐਂਥਨੀ ਫਾਉਚੀ ਨੂੰ ਜੋ ਬਾਈਡਨ ਨੇ ਪਹਿਲਾਂ ਹੀ ਪਾਰਡਨ ਦੇ ਦਿੱਤੀ ਸੀ। ਸੋ ਜਿਹੜੀ ਉਹ ਲੀਗਲ ਪਾਰਡਨ ਜੋ ਬਾਈਡਨ ਨੇ ਦਿੱਤੀ ਸੀ ਕਿ ਉਹਦੇ ਚੱਲਦੇ ਹੋਏ ਵੀ ਹੁਣ ਕੋਈ ਜਿਹੜਾ ਅਦਾਲਤੀ ਕਾਰਵਾਈ ਆ, ਕੋਈ ਲੀਗਲ ਕਲੈਸ਼ ਆ, ਉਹ ਇਹਦੇ ਵਿੱਚੋਂ ਉਪਜ ਸਕਦੀ ਆ, ਕਿਉਂਕਿ ਜੋ ਬਾਈਡਨ ਵੱਲੋਂ ਇਸ ਗੱਲ ਨੂੰ ਐਂਟੀਸੀਪੇਟ ਕਰਦੇ ਹਾਂ, ਜਿਵੇਂ ਐਂਟੀਸੀਪੇਟਰੀ ਬੇਲ ਹੁੰਦੀ ਆ ਨਾ ਕਿ ਜੀ ਅਰੈਸਟ ਹੋਣਾ, ਇਹਨੇ ਪਹਿਲਾਂ ਹੀ ਜ਼ਮਾਨਤ ਲੈ ਲਈ ਹੈ, ਗਾਊਂ ਜ਼ਮਾਨਤ। ਇਸੇ ਤਰ੍ਹਾਂ ਜੋ ਬਾਈਡਨ ਨੇ ਇੱਕ ਪ੍ਰੀਐਮਟਿਵ ਪਾਰਡਨ ਡਾਕਟਰ ਐਂਥਨੀ ਫਾਉਚੀ ਨੂੰ ਦੇ ਦਿੱਤੀ ਸੀ ਬਿਫੋਰ ਜੋ ਬਾਈਡਨ ਲੈਫਟ ਆਫਿਸ। ਸੋ ਹੁਣ ਐਂਥਨੀ ਫਾਉਚੀ ਇਹਦੇ ਬਾਰੇ ਅੱਗੇ ਕੀ ਰਿਐਕਸ਼ਨ ਦਿੰਦੇ ਨੇ, ਉਹਨਾਂ ਦੇ ਵਕੀਲ ਦਾ ਇਹ ਕਹਿਣਾ ਵੀ ਇਹ ਨੀਰਾ ਪੋਲੀਟੀਕਲ ਸਟੰਟ ਆ ਜਿਹੜਾ ਕਿ ਰਿਪਬਲਿਕਨਸ ਵੱਲੋਂ ਕੀਤਾ ਜਾ ਰਿਹਾ ਹੈ, ਅਤੇ ਇਹਦੇ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਿਜ਼ੀਜ਼ ਦੇ ਡਾਇਰੈਕਟਰ ਨੂੰ ਇਸ ਕਰਕੇ ਦੋਸ਼ੀ ਕਿਹਾ ਜਾ ਰਿਹਾ ਹੈ, ਕੰਟੈਂਪਟ ਦੇ ਵਿੱਚ ਕਿਹਾ ਜਾ ਰਿਹਾ, ਕਿਉਂਕਿ ਉਹਨੇ ਆਪਣੇ ਸੰਵਿਧਾਨਕ ਹੱਕਾਂ ਦੀ ਵਰਤੋਂ ਕੀਤੀ ਹੈ। ਸੋ ਦੇਖਦੇ ਹਾਂ ਇਹਦੇ ਵਿੱਚ ਹੁਣ ਕੀ ਨਿਕਲਦਾ, ਕਿਉਂਕਿ ਇਹ ਵੀ ਇੱਕ ਬੜੀ ਇੰਪੋਰਟੈਂਟ ਡਿਵੈਲਪਮੈਂਟ ਆ ਜੋ ਅਮਰੀਕਾ ਦੇ ਵਿੱਚ ਹੋਈ ਆ। ਸੋ ਲੈਟਸ ਸੀ ਵਟ ਕਮਸ ਆਫ ਇਟ। ਵਟਸਐਪ 'ਤੇ ਇੱਕ ਮੈਸੇਜ ਆਇਆ ਕਿ ਅਮਰੀਕਾ ਅਤੇ ਇਰਾਨ ਦੀ ਡੀਲ ਦਾ ਕੀ ਬਣਿਆ? ਵੈਲ, ਡੀਲ ਬਾਰੇ ਅਪਡੇਟਸ ਇਸ ਵੇਲੇ ਇਹ ਆ ਰਹੀਆਂ ਨੇ ਕਿ ਡੀਲ ਆਲਮੋਸਟ, ਉਹਦਾ ਖਾਕਾ ਤਿਆਰ ਹੋ ਚੁੱਕਿਆ, ਉਹਨੂੰ ਲੈ ਕੇ ਜਿਹੜੀ ਸਹਿਮਤੀ ਹੈਗੀ ਆ ਉਹ ਇਰਾਨ ਅਤੇ ਓਮਾਨ ਦੇ ਵਿਚਕਾਰ ਬਣ ਚੁੱਕੀ ਆ। ਇਰਾਨ ਦੇ ਸਪੋਕਸਪਰਸਨ ਨੇ ਕੱਲ੍ਹ ਗੱਲ ਇਹ ਕਹੀ, ਕਹਿੰਦੇ ਜੇ ਕੋਈ ਇੱਕ ਇਫ ਇਫ ਅ ਸਰਟਨ ਥਰਡ ਪਾਰਟੀ ਡਜ਼ ਨੋਟ ਇੰਟਰਵੀਨ, ਕਿ ਜੇ ਇੱਕ ਤੀਜੀ ਧਿਰ ਅਜਿਹੀ ਹੈਗੀ ਆ ਜਿਹੜੀ ਕਿ ਹਮੇਸ਼ਾ ਕੋਈ ਪੰਗਾ ਪਾ ਦਿੰਦੀ ਆ, ਅਮਰੀਕਾ ਵੱਲ ਉਹਨਾਂ ਦਾ ਇਸ਼ਾਰਾ ਸੀ ਕਿ ਜੇ ਉਹਨਾਂ ਵੱਲੋਂ ਕੋਈ ਹੋਰ ਪੰਗਾ ਨਾ ਲਿਆ ਗਿਆ ਤਾਂ ਜਿਹੜੀ ਇਹ ਡੀਲ ਹੈ ਇਹ ਅੱਗੇ ਨੇਪਰੇ ਚੜ੍ਹ ਸਕਦੀ ਆ। ਦੱਸਿਆ ਇਹ ਜਾ ਰਿਹਾ ਕਿਉਂਕਿ ਅਜੇ ਦੇਖੋ ਕੋਈ ਬਹੁਤੀ ਜਿਹੜੀਆਂ ਡੀਟੇਲਸ ਨੇ ਉਹ ਤਾਂ ਸਾਹਮਣੇ ਆਉਣੀਆਂ ਬਾਕੀ ਨੇ, ਪਰ ਦੱਸਿਆ ਇਹ ਜਾ ਰਿਹਾ ਹੈ ਕਿ ਡੀਲ ਤਹਿਤ ਇਹ ਹੋਏਗਾ ਕਿ 40 ਦਿਨਾਂ ਵਾਸਤੇ ਸਟ੍ਰੇਟ ਆਫ ਫਾਰਮੂਜ਼ ਨੂੰ ਖੋਲ੍ਹਿਆ ਜਾਏਗਾ। ਜਿਵੇਂ ਪਹਿਲਾਂ 60 ਦਿਨਾਂ ਦੀ ਡੀਲ ਸੀ, ਇਹ ਹੁਣ ਹੋ ਸਕਦਾ ਕਿ ਡੀਲ 40 ਦਿਨ ਦੀ ਹੋਵੇ, ਜਿਹਦੇ ਵਿੱਚ ਕਿ ਸਟ੍ਰੇਟ ਆਫ ਫਾਰਮੂਜ਼ ਦੇ ਵਿੱਚ ਜਿਹੜੀ ਐਂਟਰੀ ਹੁੰਦੀ ਆ ਇੱਧਰ ਅਰੇਬੀਅਨ ਸੀ ਵਾਲੇ ਪਾਸਿਓਂ, ਸਟ੍ਰੇਟ ਆਫ ਫਾਰਮੂਜ਼ ਦੀ ਜਿਹੜੀ ਐਂਟਰੀ ਆ ਉਹ ਕੰਟਰੋਲ ਕਰੇਗਾ ਇਰਾਨ, ਅਤੇ ਜਿਹੜਾ ਐਗਜ਼ਿਟ ਆ ਉਹਦਾ, ਸੋ ਜਿਹੜੇ ਕੋਈ ਗਲਫ ਨੇਸ਼ਨਸ ਤੋਂ ਆਉਣ ਵਾਲੇ ਜਿਹੜੇ ਸ਼ਿਪਸ ਨੇ ਉਹਨਾਂ ਦਾ ਐਗਜ਼ਿਟ ਕੰਟਰੋਲ ਕੀਤਾ ਜਾਏਗਾ ਓਮਾਨ ਵੱਲੋਂ, ਅਤੇ ਬੇਸਿਕਲੀ ਜਿਹੜੀਆਂ ਐਂਟਰ ਹੋਣ ਵਾਲੀਆਂ ਸ਼ਿਪਸ ਹੋਣਗੀਆਂ ਉਹ ਇਰਾਨ ਦੇ ਕੋਲੋਂ ਦੀ ਹੋ ਕੇ ਨਿਕਲਣਗੀਆਂ, ਐਗਜ਼ਿਟ ਹੋਣ ਵਾਲੀਆਂ ਸ਼ਿਪਸ ਜਿਹੜੀ ਲੇਨ ਹੋਏਗੀ ਉਹ ਓਮਾਨ ਦੇ ਕੋਲੋਂ ਦੀ ਬਣਾਈ ਜਾਏਗੀ। ਉਹਦੇ ਵਿੱਚ ਕੀ ਕਿਸੇ ਤਰ੍ਹਾਂ ਦੀ ਕੋਈ ਫੀਸ ਹੁੰਦੀ ਆ? ਟਰੰਪ ਕਹੀ ਜਾਂਦੇ ਆ ਵੀ ਟੋਲ ਅਸੀਂ ਕੋਈ ਚਾਰਜ ਕਰਨ ਨਹੀਂ ਦੇਣਾ, ਸੋ ਜਿਹੜੀਆਂ ਡੀਟੇਲਸ ਨੇ ਉਹ ਅਜੇ ਆਉਣੀਆਂ ਬਾਕੀ ਨੇ, ਪਰ ਉਹਦਾ ਡਰਾਫਟ, ਉਹਦਾ ਖਾਕਾ ਕਾਫੀ ਹੱਦ ਤੱਕ ਤਿਆਰ ਹੋ ਚੁੱਕਾ ਹੈ, ਪਰ ਡੀਟੇਲਸ ਅਜੇ ਸਾਹਮਣੇ ਆਉਣੀਆਂ ਬਾਕੀ ਨੇ, ਅਤੇ ਦੇਖਣਾ ਹੋਏਗਾ ਕਿ ਟਰੰਪ ਦਾ ਉਹਦੇ ਉੱਪਰ ਕੀ ਰਿਐਕਸ਼ਨ ਹੁੰਦਾ।